ਨਿਸਬਿਤਾਏ ਤਰ ਸਤਿਗੁਰ ਕੀ ਨੋ ਸੋਚ ਸ਼ਨਾਨ ਜੀਨ ਹਯਨ ਪਰ ਪਾਏ ਤਰ ਚੜੇ ਕੀਓ ਪ੍ਰਸਥਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਸਾਹਿਬ ਨੌਵੇਂ ਪਾਤਸ਼ਾਹ ਹਾਜ਼ਰ ਹੋਤ ਜਹਾਂ ਸਿਮਰੇ। ਐਸੇ ਮਹਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਧੰਤਾ ਦੇ ਪਾਤਰ ਹੋ ਕਿ ਆਪਣੇ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਅੱਜ ਦੂਸਰੇ ਪਾਤਸ਼ਾਹ ਬਾਬਾ ਫੇਰੂ ਨੰਦਨ ਤ੍ਰਿਹਣ ਕੁਲ ਸਿਰਮੌਰ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਦਿਹਾੜਾ ਹੈ। ਅੱਜ ਦੇ ਦਿਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇਣ ਤੋਂ ਉਪਰੰਤ ਸ੍ਰੀ ਖਡੂਰ ਸਾਹਿਬ ਵਿਖੇ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਬੈਕੁੰਠ ਧਾਮ ਨੂੰ ਸੱਚਖੰਡ ਨੂੰ ਗਏ। ਧੰਨ ਗੁਰੂ ਅੰਗਦ ਦੇਵ ਸਾਹਿਬ ਸਾਡੇ ਸਾਰਿਆਂ ਤੇ ਕਿਰਪਾ ਕਰਨ, ਜਿਵੇਂ ਆਪ ਹੁਕਮ ਮੰਨਿਆ ਹੈ ਸਾਨੂੰ ਸਾਰਿਆਂ ਨੂੰ ਹੁਕਮ ਮੰਨਣ ਦੀ ਦਾਤ ਬਖਸ਼ਣ। ਲੜੀਵਾਰ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਹੋ। ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਗਰੀਬ ਨਵਾਜ ਸਤਿਗੁਰੂ ਮਾਲਵੇ ਦੇਸ਼ ਦਾ ਰਟਨ ਕਰ ਰਹੇ ਨੇ, ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਅਨੇਕਾਂ ਜੀਵਾਂ ਦਾ ਉਧਾਰ ਕਰਦਿਆਂ ਤੁਰੇ ਜਾ ਰਹੇ ਨੇ। ਸਤਿਗੁਰੂ ਜੀ ਨੇ ਇੱਕ ਤਿੱਤਰ ਦਾ ਸ਼ਿਕਾਰ ਖੇਡਿਆ ਹੈ। ਮਹਾਰਾਜ ਜੀ ਨੇ ਆਪਣੇ ਬਾਜ ਨੂੰ ਉਸ ਤਿੱਤਰ ਨੂੰ ਜਿਉਂਦਾ ਨੋਚ ਨੋਚ ਕੇ ਖਵਾਇਆ। ਭਾਈ ਦਾਨ ਸਿੰਘ ਨੇ ਪੁੱਛਿਆ, ਮਹਾਰਾਜ ਇਹ ਕੀ ਖੇਡ ਹੈ? ਮਹਾਰਾਜ ਜੀ ਕਹਿੰਦੇ, ਸਾਡੀ ਵਿੱਚ ਜਾਮਣੀ ਸੀ, ਅਸੀਂ ਆਪਣੀ ਜਾਮਣੀ ਭਰੀ ਹੈ। ਇਹ ਤਿੱਤਰ ਜ਼ਿਮੀਦਾਰ ਸੀ, ਇਹਨੇ ਸਾਡਾ ਜਿਹੜਾ ਇਹ ਬਾਜ ਹੈ ਇਹ ਬਾਣੀਆਂ ਸੀ, ਇਹਦੇ ਕੋਲੋਂ ਕਰਜ਼ਾ ਲਿਆ ਹੋਇਆ ਸੀ, ਸਾਡੀ ਵਿੱਚ ਇਹਨੇ ਗਵਾਹੀ ਭਰੀ ਸੀ, ਉਹ ਅਸੀਂ ਪੂਰੀ ਕਰ ਦਿੱਤੀ। ਇਸ ਤਰ੍ਹਾਂ ਦੇ ਅਨੇਕਾਂ ਪ੍ਰਕਾਰ ਦੇ ਕੌਤਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ ਮਾਲਵੇ ਦੇਸ਼ ਵਿੱਚ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਸਬਿਤਾਏ ਕਰ ਸਤਿਗੁਰ ਇਨੋ ਸੋਚ ਇਸ਼ਨਾਨ।
ਰਾਤ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਬਤੀਤ ਕੀਤੀ ਹੈ। ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਉੱਠ ਕੇ ਇਸ਼ਨਾਨ ਪਾਨ ਕੀਤਾ ਹੈ।
ਜੀਨ ਹਯਨ ਪਰ ਪਾਏ ਕਰ ਚੜੇ ਕੀਓ ਪ੍ਰਸਥਾਨ।
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘੋੜੇ ਤੇ ਸੇਵਾਦਾਰ ਨੇ ਕਾਠੀ ਪਾ ਕੇ ਘੋੜਾ ਤਿਆਰ ਕੀਤਾ ਹੈ। ਨਾਲ ਜਿਤਨੇ ਸੂਰਮੇ ਬਹਾਦਰ ਨੇ ਸਭ ਨੇ ਤਿਆਰੀਆਂ ਕੀਤੀਆਂ, ਕਮਰ ਕੱਸੇ ਕੀਤੇ ਹਨ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਘੋੜੇ ਤੇ ਅਸਵਾਰ ਹੋ ਕੇ ਚੜ ਕੇ ਪ੍ਰਸਥਾਨ ਕੀਤਾ, ਚਾਲਾ ਪਾਇਆ ਹੈ।
ਜੋ ਪਈ ਸਤਿਗੁਰ ਘੋੜੇ ਕੀ ਤ੍ਰੈ ਮੇਖ।
ਸਤਿਗੁਰੂ ਜੀ ਨੇ ਜਿੱਥੇ ਘੋੜਾ ਬੱਧਾ ਸੀ ਉਥੇ ਤਿੰਨ ਕਿੱਲੀਆਂ ਲੱਗੀਆਂ ਹੋਈਆਂ ਸਨ। ਤਿੰਨ ਕਿੱਲੀਆਂ ਦਾ ਮਤਲਬ ਹੁੰਦਾ ਵੀ ਦੋ ਕਿੱਲੀਆਂ ਪਿਛਲੇ ਪਾਸੇ ਲਾ ਕੇ ਪਛਾੜੀ ਪਾਈ ਜਾਂਦੀ ਹੈ ਘੋੜੇ ਨੂੰ, ਅੱਗੇ ਇੱਕ ਕਿੱਲੀ ਲਾ ਕੇ ਉਹਦੇ ਨਾਲ ਘੋੜਾ ਬੰਨਿਆ ਜਾਂਦਾ ਹੈ। ਕਹਿੰਦੇ ਉੱਥੇ ਤਿੰਨ ਮੇਖਾਂ ਤਿੰਨ ਕਿੱਲੇ ਜਿਹੜੇ ਲਾਏ ਸਨ।
ਲੱਗੀ ਰਹੀ ਤਿਸ ਥਾਨ ਅਸ਼ੇਖ।
ਉੱਥੇ ਉਹ ਤਿੰਨੇ ਜਿਹੜੇ ਮੇਖਾਂ ਤਿੰਨੇ ਜਿਹੜੇ ਕਿੱਲੇ ਗੱਡੇ ਹੋਏ ਸਨ ਉਹ ਉਸੇ ਤਰ੍ਹਾਂ ਹੀ ਲੱਗੇ ਰਹੇ, ਉਹ ਨੀ ਪੁੱਟੇ ਸੇਵਾਦਾਰਾਂ ਨੇ।
ਜੰਡ ਹਰੇ ਸੋ ਹੋਵਤ ਪਏ।
ਉਹ ਜਿਹੜੇ ਤਿੰਨ ਕਿੱਲੇ ਸਨ ਉਹਦੇ ਤਿੰਨ ਜੰਡ ਬਣ ਗਏ, ਹਰੇ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਾ ਵਰਤੀ ਕਿ ਉਹ ਜਿਹੜੇ ਕਿੱਲੇ ਤਿੰਨ ਲਾਏ ਸਨ ਜਿਹਦੇ ਨਾਲ ਘੋੜਾ ਵੱਧਾ ਸੀ ਉਹ ਤਿੰਨੇ ਕਿੱਲੇ ਹਰੇ ਹੋ ਕੇ ਜੰਡ ਬਣ ਗਏ।
ਅਬ ਲੋਕ ਹਰੇ ਪਿੱਛੇ ਜੋ ਗਏ।
ਕਹਿੰਦੇ ਹਾਲੇ ਤੱਕ ਵੀ ਉਹ ਜਿਹੜੇ ਜੰਡ ਨੇ ਉੱਥੇ ਖੜੇ ਨੇ, ਉਹ ਇਤਿਹਾਸਕ ਸਥਾਨ ਉੱਥੇ ਅੱਜ ਵੀ ਬਣਿਆ ਹੋਇਆ। ਮਹਾਰਾਜ ਜੀ ਦਾ ਜਿਹੜਾ ਇਤਿਹਾਸਕ ਸਥਾਨ ਹੈ ਇਸਦਾ ਨਾਮ ਹੈ ਗੁਰੂ ਸਰ। ਗੁਰੂ ਸਰ ਨਾਮਕ ਉਹ ਸਥਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸਕ ਸਥਾਨ ਉੱਥੇ ਅੱਜ ਵੀ ਮੌਜੂਦ ਹੈ ਜਿੱਥੇ ਇਹ ਤਿੰਨ ਕਿੱਲੇ ਗੱਡੇ ਸਨ ਤੇ ਘੋੜਿਆਂ ਦੇ ਸਪਰਸ਼ ਨਾਲ ਘੋੜੇ ਬੰਨਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਾ ਵਰਤੀ ਤੇ ਉਹਦੇ ਜੰਡ ਬਣੇ ਹੋਏ ਅੱਜ ਵੀ ਖੜੇ ਹਨ।
ਸਿੱਖ ਸੰਗਤ ਤੈ ਬੰਦਨ ਕਰੈ।
ਬਹੁਤ ਸਾਰੀਆਂ ਸਿੱਖ ਸੰਗਤਾਂ ਜਾ ਕੇ ਉਸ ਅਸਥਾਨ ਤੇ ਹਾਜ਼ਰੀ ਭਰਦੀਆਂ ਨੇ, ਗੁਰੂ ਸਰ ਜਾ ਕੇ ਬਹੁਤ ਸਾਰੇ ਸਿੱਖ ਜਾ ਕੇ ਦਰਸ਼ਨ ਕਰਦੇ ਹਨ।
ਤਿੰਨ ਕੋ ਦਰਸ਼ਨ ਭੀ ਅਗ ਹਰੈ।
ਜਿਹੜੇ ਜਿਹੜੇ ਮਾਈ ਭਾਈ ਇਸ ਅਸਥਾਨ ਤੇ ਆ ਕੇ ਦਰਸ਼ਨ ਕਰਦੇ ਨੇ, ਵੰਦਨਾ ਕਰਦੇ ਨੇ, ਉਨ੍ਹਾਂ ਦੇ ਕੀਤੇ ਹੋਏ ਜਨਮ ਜਨਮਾਂਤਰਾਂ ਦੇ ਪਾਪ ਹਰੇ ਜਾਂਦੇ ਹਨ, ਨਿਰਵਿਰਤ ਹੋ ਜਾਂਦੇ ਹਨ।
ਹਿਮ ਸ਼੍ਰੀ ਪ੍ਰਭ ਵਿਚਰਤ ਫਿਰ ਆਏ।
ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਿਚਰਦਿਆਂ ਵਿਚਰਦਿਆਂ ਵਾਪਸ ਮੁੜ ਕੇ ਆਏ ਹਨ।
ਪਹੁੰਚ ਮੁਕਤ ਸਰ ਸੇਵਰ ਲਗਾਏ।
ਦੁਬਾਰਾ ਫਿਰ ਮਹਾਰਾਜ ਜੀ ਵਾਪਸ ਮੁਕਤਸਰ ਸਾਹਿਬ ਆ ਗਏ। ਏਦਾਂ ਕਈ ਪਿੰਡਾਂ ਵਿਚੋਂ ਵਿਚਰਦਿਆਂ ਹੋਇਆ ਵਾਪਸ ਮਹਾਰਾਜ ਜੀ ਸ੍ਰੀ ਮੁਕਤਸਰ ਸਾਹਿਬ ਆ ਗਏ ਹਨ। ਇੱਥੇ ਆ ਕੇ ਸਤਿਗੁਰਾਂ ਨੇ ਆਪਣਾ ਸਿਵਰ ਕੀਤਾ ਹੈ।
ਹੋਏ ਭਵਿੱਖਤ ਮੈਂ ਇਹ ਮਹਾ।
ਮਹਾਰਾਜ ਜੀ ਨੇ ਵਚਨ ਕੀਤਾ ਕਿ ਭਵਿੱਖਤ ਵਿੱਚ ਆਉਣ ਵਾਲੇ ਸਮੇਂ ਵਿੱਚ ਇਹ ਅਸਥਾਨ ਬਹੁਤ ਉਜਾਗਰ ਹੋਵੇਗਾ। ਇਹ ਸ੍ਰੀ ਪਾਵਨ ਸਥਾਨ, ਇਹ ਸ੍ਰੀ ਮੁਕਤਸਰ ਸਾਹਿਬ ਦਾ ਸਰੋਵਰ ਬੜਾ ਉਜਾਗਰ ਹੋਵੇਗਾ।
ਸਿੱਖ ਇਸ਼ਨਾਨ ਫਲ ਕੋ ਲਹਾ।
ਸਾਰੇ ਗੁਰਸਿੱਖ ਇੱਥੇ ਆ ਕੇ ਇਸ਼ਨਾਨ ਕਰਿਆ ਕਰਨਗੇ ਔਰ ਜਿਹੜੇ ਇਸ਼ਨਾਨ ਕਰਿਆ ਕਰਨਗੇ ਉਹਨਾਂ ਨੂੰ ਇਸ਼ਨਾਨ ਦਾ ਬੜਾ ਵੱਡਾ ਮਹਾਤਮ ਤੇ ਫਲ ਪ੍ਰਾਪਤ ਹੋਇਆ ਕਰੇਗਾ।
ਖਾਨ ਪਾਨ ਕਰ ਨਿਸਾ ਬਿਤਾਈ।
ਸਤਿਗੁਰੂ ਜੀ ਨੇ ਇੱਥੇ ਖਾਨ ਪਾਨ ਕਰਕੇ ਰਾਤ ਬਤੀਤ ਕੀਤੀ ਹੈ।
ਸੋਚ ਇਸ਼ਨਾਨੇ ਕੀਨ ਚੜਾਈ।
ਅਗਲੇ ਦਿਨ ਪਹਿਰ ਰਾਤ ਰਹਿੰਦੇ ਉੱਠ ਕੇ ਸੋਚ ਇਸ਼ਨਾਨ ਕੀਤਾ ਹੈ। ਇਸ਼ਨਾਨ ਪਾਨ ਕਰਕੇ ਆਪਣੀ ਸਾਧਨਾ ਵਿੱਚ ਬੈਠੇ ਨੇ, ਦਿਨ ਚੜਿਆ ਮਹਾਰਾਜ ਜੀ ਨੇ ਫਿਰ ਇੱਥੋਂ ਚੜਾਈ ਕੀਤੀ ਹੈ, ਚਾਲਾ ਪਾਇਆ ਹੈ।
ਗ੍ਰਾਮ ਰੁਪਾਣੇ ਚੱਲ ਕਰ ਆਏ।
ਇੱਥੋਂ ਚੱਲ ਕੇ ਮਹਾਰਾਜ ਜੀ ਨੇ ਮੱਜਲ ਮਾਰੀ ਤੇ ਰੁਪਾਣੇ ਪਿੰਡ ਮਹਾਰਾਜ ਜੀ ਚੱਲ ਕੇ ਆਏ ਹਨ।
ਉਤਰੇ ਤਾਂ ਤੁਰੰਗ ਲਗਾਏ।
और रूपाने पिंड दे विच आ के महाराज जी उतरे ने घोड़े तो थले उतरे ने घोड़ा बदला है
विचरत इतो तन सार तारक
महाराज गरीबन बाग सच्चे पातशाह जी ने अपने हाथ विच तनक पकड़िया होया है एक हाथ विच तीर पकड़िया होया है ते इधर उधर विचरन लग पाए रूपाने पिंड दी जू दे विच ही सतगुरां दा डेरा है ते हाथ विच कमान ते तीर फड़िया होया है ते तीर कमान फड़ के महाराज जी सजे खबे इधर उधर विचरन लगे हन
थल उतंग इक भोगड़ हेरा
एक उच्चा थां सी उस उच्चे थां ते इक भोगड़ वेख्या गिद्ध वर्गा इक पंछी हुंदा है ए तकरीबन पिंडां दे गिरदे विच वसदा आले दुआले मल खांदा है मैड़ खांदा है गंदगी खांदा है बड़ा नीच जिहा जीव हुंदा है जे गिद्ध वर्गा ही हुंदा भोगड़ ते महाराज सच्चे पातशाह जी ने एक भोगड़ वेख्या उच्चे थां ते
तीर मार तिस को हत गेरा
पंछियां दी किस्म दा ही एक पंछी है भोगड़ गिद वर्गी दी शकल हुंदी है मल आदि खान दी बिरती हुंदी है नगरां दे आले दुआले पिंडां दे आले दुआले रहिंदा है महाराज जी ने अपने तीर दा निशाना लाया तीर मार के महाराज सच्चे पातशाह जी ने इस घोगड़ नूं मारिया है
जोरा सिंह खरो तब पासी
तीर मार के घोगड़ मार दिता सतगुरां ने घोगड़ मार के जमीन ते डिग पिया ते भाई जोरा सिंह ने उस वक्त महाराज जी नूं हाथ जोड़ के बेनती कीती
प्रभ जी घोगड़ कीन विनाशी
कहण लगा हे प्रभु जी आप जी ने घोगड़ दा विनाश कर दिता है घोगड़ मार दिता है
ए क्यों हते ओ कामन है
महाराज इनू कानू मार दिता है केड़ा किसे काम आउंदा इहदा मास नहीं काम आउंदा बहुत गंदा जीव है बड़ा नखिद जीव है इहदा मास भी किसे जानवर दे काम नहीं आउणा इहनू कोई जानवर भी नहीं खांदा ते महाराज जी पंछी आप जी ने भला क्यों मार दिता है
इमही परे ओ रहै को खै है
महाराज घोगड़ा है इहने इत्थे इदां ही पिया रहना है इहनू किहने खाणा है किहने पखणा है
इसके मारन को क्या कारण
महाराज जी इस घोगड़ नूं मारन दा की कारण है आप जी ने जिहड़ा इह घोगड़ पंछी मारिया है इहनूं मारन दा की कारण है किस कारण करके आप जी ने इसदा वध कीता है
पातशाह प्रभ कहो उचारन
हे गरीबन वाग सच्चे पातशाह आप जी इहदे बारे मैनूं दसो मेरे मन च संदेह होया है कि आप जी ने इस घोगड़ पंछी नूं क्यों मारिया इह तां किसे दे खाण दे काम भी नहीं आउणा इहदा मास भी किसे दे काम नहीं आउणा इत्थे ही इहने पिया रहना है
श्री मुख ते कह के समझायो
जदों सतगुरां नूं भाई जोरा सिंह ने हथ जोड़ के पुछया कलगीधर पातशाह जी महाराज जी ने फिर सारी विथ्या इस घोगड़ दे पूर्वले जन्म दी सारी विथ्या महाराज सच्चे पातशाह जी ने समझाई है
सो तन घोगड़ को इन पायो
महाराज जी ने दस्या के किवें ने घोगड़ दा तन प्राप्त कीता है इहनूं इह घोगड़ दा शरीर किवें प्राप्त होया है
प्रथम नृपत थो जुगत जमईयत
महाराज जी कहण लगे सुनो भाई इहनूं किवें घोगड़ दा शरीर मिलिया पंछी दा इहदा जिहड़ा पहला जन्म सी उह राजे दा सी इह प्रजा सहित राजा सी इहदे कोल सैनिक भी सन फौजां भी सन सिपाही भी इहने अपने कोल रखे होए सन इह पहले जन्म दे विच राजा सी
सिख गरीब एक इस रईयत
इहदी प्रजा दे विच इक गरीब सिख दा वासा सी जिथे राज करदा सी उस नगर दे विच ही इहदी जिहड़ी रईयत बन के इहदी जिहड़ी प्रजा बन के रहिंदे सन उन्हां विचों इक गुरसिख रहिंदा सी इहदी प्रजा विच
बसते केतक समा बिताए
इसे तरह वसदिआं जदों कुछ समा बतीत कीता
इक दिन सिख के मन इम आए
इक दिन ओह जिहड़ा सिख सी गरीब सिख जिहड़ा इहदी प्रजा विच रहिंदा सी उदे मन विच एक दिन ख्याल आया एक दिन फुरना आया
गुरहित चायो करन आहारा
सोचिया के अज मैं गुरसिखां नूं भोजन छकावां गुरसिखां वास्ते भोजन दा प्रबंध करां घर विच सिखां नूं सद के उहनां नूं भोजन छकावां
सकल पांत सो की अस त्यारा
सिख ने पांत पांत दे घर दे विच भोजन तैयार कीते ਅਨੇਕ ਪ੍ਰਕਾਰ ਦੇ ਪਕਵਾਨ ਘਰ ਦੇ ਵਿੱਚ ਤਿਆਰ ਕਰਕੇ ਰੱਖੇ ਸਿੱਖਾਂ ਨੂੰ ਛਕਾਉਣ ਵਾਸਤੇ।
ਸਿੱਖਨ ਕੋ ਨਿਉਂਦਾ ਤਿੰਨ ਦੀਓ।
ਉਸ ਨਗਰ ਦੇ ਵਿੱਚ ਸਿੱਖ ਰਹਿੰਦੇ ਸਨ, ਉਹਨਾਂ ਸਿੱਖਾਂ ਨੂੰ ਵੀ ਇਹਨੇ ਨਿਉਂਦਾ ਦਿੱਤਾ, ਉਹਨਾਂ ਸਿੱਖਾਂ ਨੂੰ ਘਰ ਜਾ ਕੇ ਸੱਦਾ ਦਿੱਤਾ ਵੀ ਅੱਜ ਲੰਗਰ ਤੁਸੀਂ ਮੇਰੇ ਘਰੇ ਛਕਣਾ ਹੈ।
ਨ੍ਰਿਪੀ ਸਿੱਖ ਥੋ ਧਾਮਾ ਲੀਓ।
ਇਹ ਜਿਹੜਾ ਰਾਜਾ ਸੀ, ਇਹ ਜਿਹੜਾ ਘੋਗੜ ਬਣਿਆ ਹੋਇਆ, ਇਹ ਵੀ ਸਿੱਖ ਸੀ, ਗੁਰੂ ਘਰ ਦਾ ਹੈ ਸੀ ਰਾਜਾ, ਪਰ ਇਹ ਵੀ ਸਿੱਖ ਸੀ। ਇਹਨੇ ਵੀ ਨਿਉਂਦਾ ਪ੍ਰਵਾਨ ਕਰ ਲਿਆ ਵੀ ਮੈਂ ਵੀ ਤੇਰੇ ਘਰ ਆਵਾਂਗਾ, ਆ ਕੇ ਪ੍ਰਸ਼ਾਦਾ ਛਕਾਂਗਾ।
ਸਭ ਕੋ ਮੇਲ ਪਇਓ ਤਬ ਆਏ।
ਸਾਰਿਆਂ ਦਾ ਜਦੋਂ ਸਿੱਖਾਂ ਦਾ ਮੇਲ ਹੋ ਗਿਆ ਸਿੱਖ ਦੇ ਘਰ ਪ੍ਰਸ਼ਾਦਾ ਛਕਣ ਵਾਸਤੇ, ਤੇ ਇਹ ਰਾਜਾ ਵੀ ਚੱਲ ਕੇ ਆ ਗਿਆ।
ਕਰ ਅਰਦਾਸੈ ਭੋਜਨ ਖਾਏ।
ਉਹ ਸਾਰਿਆਂ ਅੱਗੇ ਭੋਜਨ ਵਰਤਾਇਆ ਤੇ ਸਭ ਨੇ ਅਰਦਾਸ ਬੇਨਤੀ ਕਰਕੇ ਸਲੋਕ ਪੜ੍ਹ ਕੇ ਭੋਜਨ ਛਕਿਆ ਹੈ।
ਸਿੱਖ ਕੀ ਸੁਤਾ ਅਵਸਥਾ ਤਰੁਣੀ।
ਜਿਹੜੇ ਸਿੱਖ ਨੇ ਪ੍ਰਸ਼ਾਦਾ ਛਕਾਇਆ ਸੀ, ਉਸੇ ਸਿੱਖ ਦੇ ਘਰ ਦੇ ਵਿੱਚ ਉਹਦੀ ਲੜਕੀ ਸੀ ਜਵਾਨ ਉਮਰ ਦੀ, ਪਰ ਜਵਾਨੀ ਦੀ ਉਮਰ ਦੀ ਉਹਦੀ ਆਪਣੀ ਲੜਕੀ ਸੀ ਕੁਆਰੀ।
ਸੋ ਰਾਜਾ ਪਿਖ ਕੇ ਮਨ ਹਰਨੀ।
ਜਦੋਂ ਇਸ ਰਾਜੇ ਨੇ ਵੇਖਿਆ ਉਸ ਲੜਕੀ ਨੂੰ ਤੇ ਵੇਖ ਕੇ ਦਾ ਮਨ ਲੁਭਾਏ ਮਾਨ ਹੋ ਗਿਆ, ਵੇਖ ਕੇ ਦਾ ਮਨ ਵਿਕਾਰੀ ਹੋ ਗਿਆ।
ਆਪਣੇ ਸਦਨ ਗਏ ਨਿਸਪਰੀ।
ਉਸ ਵੇਲੇ ਉਹ ਰਾਜਾ ਜਿਹੜਾ ਇਹ ਘੋਗੜ ਬਣਿਆ ਹੋਇਆ, ਇਹ ਰਾਜਾ ਸੀ, ਹੈ ਵੀ ਸਿੱਖ ਸੀ ਗੁਰੂ ਘਰ ਦਾ, ਪਰ ਰਾਜਾ ਸੀ, ਰਾਜ ਭਾਗ ਹੋਣ ਕਰਕੇ ਮਤੀ ਭ੍ਰਸ਼ਟ ਹੋ ਜਾਂਦੀ ਹੈ। ਤੂੰ ਇਹ ਜਦੋਂ ਆਪਣੇ ਘਰ ਗਿਆ, ਘਰ ਜਾ ਕੇ ਰਾਤ ਦੇ ਸਮੇਂ
ਨ੍ਰਿਪ ਨਰ ਪਟੇ ਹਕਾਰਨ ਕਰੀ।
ਇਹਨੇ ਆਪਣੇ ਬੰਦੇ ਭੇਜੇ ਵੀ ਜਾਓ ਜਾ ਕੇ ਜਿਹੜਾ ਉਹ ਸਿੱਖ ਹੈ ਉਹਦੀ ਲੜਕੀ ਨੂੰ ਮੇਰੇ ਕੋਲ ਬੁਲਾ ਕੇ ਲੈ ਕੇ ਆਓ, ਮੇਰੇ ਕੋਲ ਸੱਦ ਕੇ ਲੈ ਕੇ ਆਓ।
ਸਿੱਖ ਨੇ ਲਖੀ ਨਰੇਸ਼ ਖੁਟਾਈ।
ਜਦੋਂ ਬੰਦੇ ਰਾਜੇ ਦੇ ਸਿੱਖ ਦੇ ਘਰ ਆਏ ਚੱਲ ਕੇ, ਤੇ ਸਿੱਖ ਨੇ ਵੇਖਿਆ ਵੀ ਇਹ ਰਾਜੇ ਦੀ ਖੁਟਾਈ ਹੈ, ਰਾਜੇ ਨੇ ਬੜਾ ਮਨ ਚ ਖੋਟਾ ਕੰਮ ਧਾਰਨ ਕੀਤਾ ਹੈ, ਉਹ ਮੇਰੀ ਲੜਕੀ ਦੀ ਇੱਜ਼ਤ ਰੋਲਣਾ ਚਾਹੁੰਦਾ ਹੈ, ਏਦਾਂ ਦੀ ਬੇਪਤੀ ਕਰਨਾ ਚਾਹੁੰਦਾ ਹੈ।
ਪਰਮ ਦੁਖੀ ਪਾ ਬਸ ਨਾ ਬਸਾਈ।
ਹੁਣ ਉਹ ਸਿੱਖ ਬੜਾ ਦੁਖੀ ਹੋਇਆ, ਉਹਦਾ ਵਸ ਤਾਂ ਨਹੀਂ ਸੀ ਚੱਲਦਾ, ਕਿਉਂਕਿ ਨਗਰ ਦਾ ਰਾਜਾ ਹੈ, ਰਾਜੇ ਅੱਗੇ ਉਹ ਗਰੀਬ ਸਿੱਖ ਦਾ ਕੀ ਜ਼ੋਰ ਚੱਲਣਾ ਸੀ। ਉਹ ਬਹੁਤ ਜ਼ਿਆਦਾ ਡਾਢਾ ਦੁਖੀ ਹੋਇਆ।
ਦੇਖ ਪਿਤਾ ਕੋ ਪੁੱਤਰੀ ਕਹੈ।
ਲੜਕੀ ਬੜੀ ਸਿਆਣੀ ਸੀ, ਉਹਨੇ ਆਪਣੇ ਪਿਤਾ ਦਾ ਚਿਹਰਾ ਵੇਖਿਆ ਵੀ ਪਿਤਾ ਬੜਾ ਫਿਕਰਮੰਦ ਹੈ, ਚਿੰਤਾ ਵਿੱਚ ਦੁਖੀ, ਆਪਣੇ ਪਿਤਾ ਨੂੰ ਦੁਖੀ ਹੋਇਆ ਵੇਖਿਆ।
ਕਿਉਂ ਨਾਹਕ ਇਹ ਤੋ ਦੁੱਖ ਲਹੈ।
ਕਹਿਣ ਲੱਗੀ ਪਿਤਾ ਜੀ ਤੁਸੀਂ ਕਿਉਂ ਇੰਨਾ ਦੁੱਖ ਪਾ ਰਹੇ ਹੋ, ਇੰਨੇ ਦੁਖੀ ਕਿਉਂ ਹੋ ਰਹੇ ਹੋ।
ਮੋਏ ਸਾਥ ਨ੍ਰਿਪ ਨਿਕਟ ਚਲੀ ਜੈ।
ਕਹਿਣ ਲੱਗੀ ਪਿਤਾ ਜੀ ਤੁਸੀਂ ਮੇਰੇ ਨਾਲ ਚੱਲੋ, ਆਪਾਂ ਰਾਜੇ ਕੋਲ ਜਾ ਆਉਂਦੇ ਹਾਂ, ਜੇ ਰਾਜੇ ਨੇ ਮੈਨੂੰ ਸੱਦਿਆ ਤੇ ਤੁਸੀਂ ਮੇਰੇ ਨਾਲ ਚੱਲੋ, ਮੈਂ ਆਪਣੇ ਤੁਹਾਨੂੰ ਨਾਲ ਲੈ ਕੇ ਰਾਜੇ ਕੋਲ ਚੱਲਦੀ ਹਾਂ।
ਗੁਰੂ ਕਰੇ ਸੁਖ ਚਿੰਤ ਨਾ ਕੀਜੈ।
ਗੁਰੂ ਤੇ ਭਰੋਸਾ ਰੱਖੋ, ਗੁਰੂ ਸੁਖ ਵਰਤਾਏਗਾ, ਮਨ ਵਿੱਚ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੋ। ਪਿਤਾ ਜੀ ਤੁਸੀਂ ਮੇਰੇ ਨਾਲ ਚੱਲੋ, ਆਪਾਂ ਦੋਵੇਂ ਰਾਜੇ ਦੇ ਕੋਲ ਚੱਲਦੇ ਹਾਂ।
ਲੈ ਕਰ ਪਿਤਾ ਗਈ ਟਿਗ ਰਾਜੇ।
ਪਿਤਾ ਕਹਿ ਕੇ ਉਹ ਲੜਕੀ ਆਪਣੇ ਪਿਤਾ ਨੂੰ ਉਸ ਗੁਰਸਿੱਖ ਨੂੰ ਨਾਲ ਲੈ ਕੇ ਰਾਜੇ ਦੇ ਕੋਲ ਗਈ, ਰਾਜੇ ਦੇ ਮਹਿਲ ਵਿੱਚ ਪਹੁੰਚੀ।
ਕਹਿ ਕੇ ਐਬੈ ਸਮੋ ਨਾ ਆਜੇ।
ਉਸ ਵੇਲੇ ਜਾ ਕੇ ਕਹਿਣ ਲੱਗੀ ਕਿ ਹੇ ਰਾਜਾ ਅੱਜ ਆਉਣ ਦਾ ਸਮਾਂ ਨਹੀਂ ਹੈ ਕਿ ਮੈਂ ਅੱਜ ਤੇਰੇ ਪਾਸ ਆਵਾਂ, ਅੱਜ ਆਉਣ ਦਾ ਮੇਰੇ ਕੋਲ ਸਮਾਂ ਨਹੀਂ ਹੈ।
ਦਿਵਸ ਅਗਲੇ ਮੈਂ ਚੱਲ ਆਵਾਂ।
ਅਗਲੇ ਦਿਨ ਯਾਨੀ ਕਿ ਕੱਲ ਨੂੰ ਤੁਹਾਡੇ ਕੋਲ ਚੱਲ ਕੇ ਆਵਾਂਗੀ।
ਬਿਨਾ ਬੁਲਾਏ ਨਾ ਠਹਿਰਾਵਾਂ।
ਤੁਹਾਨੂੰ ਬੁਲਾਉਣ ਦੀ ਵੀ ਲੋੜ ਨਹੀਂ, ਕੋਈ ਸੱਦਾ ਭੇਜਣ ਦੀ ਵੀ ਲੋੜ ਨਹੀਂ, ਤੇਰੇ ਬਿਨਾਂ ਬੁਲਾਇਆ ਮੈਂ ਆਪੇ ਚੱਲ ਕੇ ਆ ਜਾਵਾਂਗੀ।
ਆਪਣੋ ਨਰ ਨੇ ਕਰੋ ਪਠਾਵਨ।
ਤੂੰ ਆਪਣਾ ਕੋਈ ਬੰਦਾ ਵੀ ਮੇਰੇ ਘਰ ਨਾ ਭੇਜੀ, ਤੂੰ ਆਪਣਾ ਕੋਈ ਸਿਪਾਹੀ, ਆਪਣਾ ਕੋਈ ਹਲਕਾਰਾ ਉਹ ਮੇਰੇ ਘਰ ਵਿੱਚ ਨਾ ਭੇਜੀ। ਜਦੋਂ ਕੱਲ ਦਾ ਸਮਾਂ ਹੋਵੇਗਾ, ਕੱਲ ਮੈਂ ਆਪ ਚੱਲ ਕੇ ਆ ਪਹੁੰਚਾਂਗੀ।
ਰਚੋ ਅਧਰਮ ਅਧਿਕ ਦੁੱਖ ਪਾਵਨ।
ਔਰ ਤੂੰ ਬੜਾ ਵੱਡਾ ਭਾਰੀ ਅਧਰਮ ਰਚਣਾ ਹੈ, ਉਹਦੇ ਵਾਸਤੇ ਤੂੰ ਅਧਿਕ ਦੁੱਖ ਪਾਵੇਂ। ਜੇ ਮੈਂ ਅਧਰਮਕ ਰੱਖਾਂਗੀ, ਝੂਠ ਧਰਮ ਰੱਖਾਂ ਕਰਾਂਗੀ ਤੇ ਮੈਂ ਦੁੱਖ ਪਾਵਾਂਗੀ, ਯਾਨੀ ਕਿ ਮੈਂ ਸੱਚ ਕਹਿ ਰਹੀ ਹਾਂ।
ਸੁਣ ਰਾਜੇ ਕਹਿ ਛਲ ਨੇ ਕਰੀਏ,
ਜਦੋਂ ਇਹ ਲੜਕੀ ਨੇ ਕਿਹਾ ਕਿ ਮੈਂ ਕੱਲ ਨੂੰ ਆਵਾਂਗੀ, ਅੱਜ ਸਮਾਂ ਨਹੀਂ ਹੈ, ਤੇ ਸੁਣ ਕੇ ਉਹ ਰਾਜਾ ਬੋਲਿਆ, ਕਹਿਣ ਲੱਗਾ ਜੇ ਤੂੰ ਛਲ ਨਾ ਕਰੀ, ਮਨ ਵਿੱਚ ਕਿਸੇ ਪ੍ਰਕਾਰ ਦਾ ਛਲ ਜਾਂ ਫਰੇਬ ਨਾ ਕਰੀ,
ਤ੍ਰਿਆ ਚਰਿੱਤਰ ਨਾ ਪਛੂ ਵਿਚਰੀਐ,
ਇਸਤਰੀਆਂ ਵਾਲਾ ਚਰਿੱਤਰ ਨਾ ਕਰੀ, ਕਿਉਂਕਿ ਤ੍ਰਿਆ ਚਰਿੱਤਰ ਬੜੇ ਬਲਵਾਨ ਹੁੰਦੇ ਨੇ, ਤੇ ਤੂੰ ਕਿਸੇ ਪ੍ਰਕਾਰ ਦਾ ਕੋਈ ਤ੍ਰਿਆ ਚਰਿੱਤਰ ਨਾ ਕਰੀ।
ਓ ਕੂੜ ਕਰ ਬੇਬਚ ਤੋਈ,
ਜੇ ਤੂੰ ਝੂਠ ਬੋਲਿਆ, ਜੇ ਤੇਰੀ ਕਹੀ ਹੋਈ ਗੱਲ ਝੂਠੀ ਸਾਬਤ ਹੋਈ,
ਤੋ ਸਜਾਏ ਹੋਏ ਆਇਸ ਮੋਈ,
ਮੇਰੀ ਆਗਿਆ ਹੋਵੇਗੀ ਤੈਨੂੰ ਸਜ਼ਾ ਦਿੱਤੀ ਜਾਵੇਗੀ, ਫਿਰ ਤੈਨੂੰ ਤਾੜਨਾ ਕੀਤੀ ਜਾਵੇਗੀ, ਤੈਨੂੰ ਦੰਡ ਲਾਇਆ ਜਾਵੇਗਾ ਜੇ ਤੂੰ ਨਾ ਆਈ।
ਕਹਿਣ ਲੱਗੀ ਮੈਂ ਰਹੋ ਨਕਾਲੀ,
ਉਸ ਵੇਲੇ ਬੋਲੀ ਇਹ ਸਿੱਖ ਦੀ ਲੜਕੀ, ਕਹਿਣ ਲੱਗੀ ਰਾਜਾ ਮੈਂ ਕੱਲ ਨੂੰ ਰਹਿਣਾ ਹੀ ਨਹੀਂ ਉੱਥੇ। ਉਹਦੇ ਬੋਲ ਦੇ ਵਿੱਚ ਬੜੀ ਵੱਡੀ ਗੱਲ ਸੀ, ਰਮਜ ਸੀ, ਸੱਚ ਵੀ ਕਹਿ ਰਹੀ ਹੈ। ਕਹਿੰਦੀ ਮੈਂ ਕੱਲ ਰਹਾਂਗੀ ਨਹੀਂ,
ਤੋ ਸਜਾਏ ਕਿਮ ਹੋਏ ਬਿਸਾਲੀ,
ਜੇ ਮੈਂ ਕੱਲ ਰਹਾਂਗੀ ਨਹੀਂ ਘਰ ਦੇ ਵਿੱਚ, ਤੇ ਤੈਨੂੰ ਤੂੰ ਮੈਨੂੰ ਸਜ਼ਾ ਕਿਵੇਂ ਦੇਵੇਂਗਾ, ਤੂੰ ਮੈਨੂੰ ਸਜ਼ਾ ਕਿਵੇਂ ਦੇਵੇਂਗਾ, ਜੇ ਮੈਂ ਰਹਾਂਗੀ ਨਹੀਂ ਘਰ ਦੇ ਵਿੱਚ ਤੇ ਤੂੰ ਮੈਨੂੰ ਸਜ਼ਾ ਕਿਵੇਂ ਦੇਵੇਂਗਾ।
ਕਿਮ ਕਹਿ ਪਿਤਾ ਸੰਗ ਹਟ ਆਈ,
ਇਦਾਂ ਕਹਿ ਕੇ ਲੜਕੀ ਆਪਣੇ ਪਿਤਾ ਨਾਲ, ਉਹ ਜਿਹੜਾ ਗੁਰਸਿੱਖ ਸੀ, ਉਹਦੇ ਨਾਲ ਮਿਲ ਕੇ ਵਾਪਸ ਘਰ ਆ ਗਈ।
ਨਿਸ ਮੈਂ ਬਿਖਲੇ ਕਰ ਤਿਸ ਖਾਈ,
ਉਸ ਲੜਕੀ ਨੇ ਆਪਣੀ ਇੱਜ਼ਤ ਰੱਖਣੀ ਸੀ, ਪਿਓ ਦੀ ਪੱਤ ਰੱਖਣੀ ਸੀ, ਕੀ ਕੀਤਾ ਰਾਤ ਨੂੰ ਉਸ ਲੜਕੀ ਨੇ ਜ਼ਹਿਰ ਲਿਆ ਔਰ ਜ਼ਹਿਰ ਪੀ ਲਿਆ।
ਮਰਨ ਸਮੇਂ ਦੀਨੋ ਇਮ ਸਰਾਪ,
ਜਦੋਂ ਜ਼ਹਿਰ ਪੀ ਲਿਆ ਮਰਨ ਲੱਗੀ, ਤੇ ਮਰਨ ਵੇਲੇ ਉਸ ਗੁਰਸਿੱਖ ਦੀ ਲੜਕੀ ਨੇ ਇਸ ਰਾਜੇ ਨੂੰ ਸਰਾਪ ਦਿੱਤਾ।
ਇਹ ਮਹੀਪ ਪਾਪੀ ਸੰਤਾਪ,
ਕਹਿਣ ਲੱਗੀ ਇਹ ਰਾਜਾ ਭਾਵੇਂ ਸਿੱਖ ਹੈ ਗੁਰੂ ਘਰ ਦਾ, ਪਰ ਇਹ ਮਹਾਪਾਪੀ ਹੈ, ਇਹ ਮਹਾਪਾਪੀ ਤੇ ਸੰਤਾਪੀ ਹੈ, ਦੁੱਖ ਦੇਣ ਵਾਲਾ ਹੈ ਆਪਣੀ ਪ੍ਰਜਾ ਨੂੰ।
ਰਾਜ ਕਰਨ ਕੇ ਲਾਇਕ ਨਾਈ,
ਇਹ ਰਾਜਾ ਰਾਜ ਕਰਨ ਦੇ ਲਾਇਕ ਨਹੀਂ ਹੈ, ਇਹ ਰਾਜਾ ਰਾਜ ਕਰਨ ਦਾ ਅਧਿਕਾਰੀ ਨਹੀਂ ਹੈ।
ਭੋਗੜ ਤਨ ਪਾਵੋ ਬਨ ਮਾਈ,
ਜਾ ਪਾਪੀਆ ਜੇ ਤੂੰ ਗਾਂਧੀ ਖਾਣਾ ਤੇ ਘੋਗੜ ਦਾ ਸਰੀਰ ਪ੍ਰਾਪਤ ਕਰਕੇ ਤੂੰ ਗਾਂਧੀ ਖਾਵੇਂ, ਤੈਨੂੰ ਘੋਗੜ ਦਾ ਤਨ ਮਿਲੇ, ਘੋਗੜ ਦੇ ਸਰੀਰ ਵਿੱਚ ਜਾ ਕੇ ਤੂੰ ਗੰਦਗੀ ਪੱਖੇ ਗੰਦ ਖਾਵੇ ਨਗਰਾਂ ਵਿੱਚੋਂ।
ਰਹੋ ਇਕਾਂਕੀ ਸੰਗ ਨਾ ਕੋਈ,
ਔਰ ਇਕੱਲਾ ਰਵੇ ਤੇਰੇ ਨਾਲ ਕੋਈ ਸੰਗੀ ਨਾ ਹੋਵੇ, ਇਹਦਾ ਕੋਈ ਸੰਗੀ ਨਹੀਂ ਹੁੰਦਾ, ਬਹੁਤ ਗੰਦਾ ਜੀਵ ਹੁੰਦਾ, ਕੋਈ ਇਹਦੇ ਨੇੜੇ ਨਹੀਂ ਰਹਿੰਦਾ, ਤੂੰ ਕੱਲਾ ਹੀ ਰਹੇਗਾ, ਕੋਈ ਤੇਰਾ ਸੰਗੀ ਨਹੀਂ ਹੋਵੇਗਾ, ਘੋਗੜ ਦਾ ਸਰੀਰ ਤੈਨੂੰ ਪ੍ਰਾਪਤ ਹੋਵੇਗਾ।
ਕਰਨ ਪਾਪ ਪੈ ਹੋ ਫਲ ਸੋਈ,
ਜਿਹੜਾ ਤੈ ਪਾਪ ਕੀਤਾ ਇਹਦਾ ਫਲ ਤੈਨੂੰ ਪ੍ਰਾਪਤ ਹੋਵੇਗਾ।
ਇਮ ਕਹਿ ਪ੍ਰਾਨ ਤਜੇ ਤਤਕਾਲਾ,
ਕਹਿ ਕੇ ਉਸ ਗੁਰਸਿੱਖ ਲੜਕੀ ਨੇ ਆਪਣੇ ਪ੍ਰਾਣ ਤਿਆਗ ਦਿੱਤੇ, ਆਪਣੀ ਆਬਰੂ ਵੀ ਰੱਖ ਲਈ ਔਰ ਆਪਣੇ ਪ੍ਰਾਣ ਤਿਆਗ ਦਿੱਤੇ।
ਏਤਤ ਦਿਨ ਮੈਂ ਪਾਨ ਰਿਪਕਾਲਾ,
ਤੇ ਪਰਮੇਸ਼ਰ ਵੱਲੋਂ ਦੇਵ ਨੇਤ ਐਸੀ ਹੋਈ ਕਿ ਕੁਝ ਦਿਨਾਂ ਬਾਅਦ ਹੀ ਉਹ ਜਿਹੜਾ ਰਾਜਾ ਸੀ, ਹੈ ਤਾਂ ਭਾਵੇਂ ਸਿੱਖ ਹੀ ਸੀ ਪਰ ਕੁਕਰਮ ਕੀਤਾ, ਇਹਨੇ ਮਾੜਾ ਕਰਮ ਕੀਤਾ, ਧਰਮ ਕੀਤਾ ਹੈ, ਉਹ ਕੁਝ ਦਿਨਾਂ ਬਾਅਦ ਇਹਦੀ ਮੌਤ ਹੋ ਗਈ, ਕਾਲ ਆ ਗਿਆ।
ਇੱਕ ਸੌ ਦੇਹ ਜਨਮ ਅਸਤਾਰੇ,
ਕਈ ਜੂਨੀਆਂ ਵਿੱਚ ਭਟਕਦਾ ਰਿਹਾ, ਕਈ ਜਨਮਾਂ ਦੇ ਵਿੱਚ ਭਟਕਿਆ, ਇੱਕ ਸਰੀਰ ਨੂੰ ਤਿਆਗਣ ਤੋਂ ਬਾਅਦ ਕਈ ਜਨਮਾਂ ਦੇ ਵਿੱਚ ਭਰਮਦਾ ਰਿਹਾ।
ਭੋਗੜ ਹੋਤ ਰਹੋ ਨਿਰਤਾਰੇ,
ਹੁਣ ਭੋਗੜ ਦੇ ਤਨ ਦੇ ਵਿੱਚ ਆਇਆ ਹੋਇਆ ਏ, ਇਹ ਘੋਗੜ ਦੇ ਸਰੀਰ ਦੇ ਵਿੱਚ ਆਇਆ ਹੋਇਆ ਉਹੀ ਰਾਜਾ ਹੈ।
ਨਿਜ ਸਿੱਖ ਲੱਖ ਕਹਿ ਅਬੈ ਉਧਾਰੇ,
ਸਿੱਖ ਵੀ ਸੀ ਗੁਰੂ ਘਰ ਦਾ, ਇਸ ਕਰਕੇ ਇਹਨੂੰ ਆਪਣਾ ਸੇਵਕ ਜਾਣ ਕੇ, ਭਾਵੇਂ ਇਹਨੇ ਭੁੱਲ ਕੀਤੀ, ਅਪਰਾਧ ਕੀਤੀ, ਉਹਦੀ ਸਜ਼ਾ ਇਹਨੂੰ ਮਿਲ ਚੁੱਕੀ ਹੈ, ਕਈ ਜਨਮ ਇਹਨੂੰ ਧਾਰਨ ਕਰਨੇ ਪਏ, ਭਟਕਣਾ ਪਿਆ, ਘੋਗੜ ਦੇ ਤਨ ਵਿੱਚ ਆਉਣਾ ਪਿਆ, ਉਹਦੀ ਸਜ਼ਾ ਇਹਨੂੰ ਹੁਣ ਮਿਲ ਚੁੱਕੀ ਹੈ, ਜਿਹੜਾ ਕੁਕਰਮ ਕੀਤਾ ਸੀ ਪਰ ਸਾਡਾ ਸਿੱਖ ਸੀ ਇਸ ਕਰਕੇ ਇਹਨੂੰ ਤਾਰਨਾ ਵੀ ਸੀ। ਇਸ ਕਰਕੇ ਹੇ ਭਾਈ ਅਸੀਂ ਇਹਨੂੰ ਆਪਣਾ ਤੀਰ ਮਾਰ ਕੇ ਦਾ ਉਧਾਰ ਕੀਤਾ ਹੈ।
ਜਬ ਪਰ ਸੰਗ ਪ੍ਰਭ ਸਰਬ ਉਚਾਰੇ,
ਉਸ ਤਰ੍ਹਾਂ ਜਦੋਂ ਇਸ ਘੋਗੜ ਦਾ ਸਾਰਾ ਪ੍ਰਸੰਗ ਪੂਰਵਲੇ ਜਨਮ ਦਾ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਚਾਰਨ ਕਰਕੇ ਸੁਣਾਇਆ।
ਜੋਰਾ ਸਿੰਘ ਆਦਿਕ ਡਿੱਗ ਜੇਤੇ,
ਭਾਈ ਜੋਰਾ ਸਿੰਘ ਤੇ ਹੋਰ ਜਿੰਨੇ ਸਿੰਘ ਮਹਾਰਾਜ ਜੀ ਦੇ ਕੋਲ ਸਨ,
ਬਿਸਮੈ ਤਨ ਤਨ ਕਹਿ ਤੇ ਤੇ,
ਸਾਰੇ ਬੜੇ ਸੁਣ ਕੇ ਹੈਰਾਨ ਵੀ ਹੋਏ ਤੇ ਕਹਿੰਦੇ ਨੇ ਧਨ ਹੋ ਬਾਜਾਂ ਵਾਲੇ ਗੁਰੂ ਜੀ, ਧਨ ਹੋ, ਤੁਹਾਡੀਆਂ ਰਮਜ਼ਾਂ ਬੜੀਆਂ ਡੂੰਘੀਆਂ ਨੇ, ਤੁਹਾਡੀ ਉਪਮਾ ਤੁਹਾਡੀ ਗਤ ਵਿਤ ਮਹਾਰਾਜ ਜੀ ਤੁਸੀਂ ਆਪ ਹੀ ਜਾਣਦੇ ਹੋ।
ਇਸ ਮੈਂ ਖਾਨ ਪਾਨ ਸਭ ਕਰਿਓ,
ਰਾਤ ਦਾ ਸਮਾਂ ਪੈ ਚੁੱਕਾ ਸੀ, ਰਾਤ ਪੈ ਚੁੱਕੀ ਸੀ, ਸਤਿਗੁਰੂ ਜੀ ਦੇ ਸਮੇਤ ਸਾਰੀਆਂ ਫੌਜਾਂ ਨੇ ਲੰਗਰ ਪ੍ਰਸ਼ਾਦਾ ਛਕਿਆ ਹੈ।
ਸੁਪਤੇ ਬਾਰ ਦਿਵਸ ਪੁੰਨ ਚੜਿਓ,
ਰਾਤ ਆਰਾਮ ਕੀਤਾ ਸਤਿਗੁਰਾਂ ਨੇ, ਅਗਲਾ ਦਿਨ ਚੜਿਆ ਸਵੇਰ ਹੋਈ।
ਹੀਨ ਤੁਰੰਗਨ ਪਰ ਤਬ ਡਾਰੇ,
ਮਹਾਰਾਜ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਨੇ ਆਪਣੇ ਘੋੜੇ ਤੇ ਕਾਠੀ ਪਵਾਈ ਹੈ।
ਹੋਏ ਅਰੂੜ ਪ੍ਰਭ ਪੰਥ ਪਧਾਰੇ,
ਪਾਲੀ ਪਿੰਡ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕੇ ਚਾਲਾ ਪਾਇਆ ਹੈ।
ਸੈਨਾ ਸੰਗ ਬਿਰਾੜਨ ਕੇਰੀ,
ਮਹਾਰਾਜ ਜੀ ਦੇ ਨਾਲ ਬਹੁਤ ਸਾਰੇ ਬਿਰਾੜਾਂ ਦੀ ਫੌਜ ਹੈ, ਬਿਰਾੜਾਂ ਦੀ ਸੰਗਤ ਹੈ।
ਚਾਕਰ ਰਾਖੇ ਗੁਰੂ ਅਗੇਰੀ,
ਮਹਾਰਾਜ ਜੀ ਨੇ ਇਨ੍ਹਾਂ ਬਿਰਾੜਾਂ ਵਿੱਚੋਂ ਬਹੁਤ ਸਾਰੇ ਬਿਰਾੜਾਂ ਨੂੰ ਆਪਣੇ ਕੋਲ ਨੌਕਰ ਰੱਖਿਆ ਸੀ, ਉਨ੍ਹਾਂ ਨੂੰ ਬਕਾਇਦਾ ਚਾਕਰੀ ਦੇ ਤੇ ਤਨਖਾਹ ਤੇ ਆਪਣੇ ਕੋਲ ਭਰਤੀ ਕੀਤਾ ਹੈ।
ਸੁਣ ਸੁਣ ਸੁਧ ਕੋ ਸਿੰਘ ਜੁਝਾਰੇ,
ਬੜੇ ਬੜੀ ਸੁਧ ਸੁਣ ਕੇ ਕਿ ਸਤਿਗੁਰੂ ਜੀ ਆਪਣੇ ਕੋਲ ਫੌਜ ਭਰਤੀ ਕਰ ਰਹੇ ਨੇ, ਇਹ ਖਬਰ ਸੁਣ ਸੁਣ ਕੇ ਬੜੇ ਬੜੇ ਜੁਝਾਰੂ ਸਿੰਘ
ਆਏ ਮਿਲੇ ਗੁਰ ਦਰਸ ਨਿਹਾਰੇ,
ਆ ਕੇ ਸਤਿਗੁਰਾਂ ਨੂੰ ਮਿਲਦੇ ਨੇ ਔਰ ਆ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ।
ਪੀਰ ਦਿਨ ਪ੍ਰਤ ਹੋਏ ਸਾਤ,
ਇਸਾ ਦਿਨ ਪ੍ਰਤੀ ਦਿਨ ਮਹਾਰਾਜ ਜੀ ਦੇ ਕੋਲ ਕਦੇ ਪੰਜ ਕਦੇ ਦਸ ਕਦੇ ਪੰਦਰਾਂ ਬੰਦੇ ਰੋਜ਼ ਹੀ ਆ ਕੇ ਭਰਤੀ ਹੁੰਦੇ ਨੇ। ਸਤਿਗੁਰਾਂ ਦੀਆਂ ਫੌਜਾਂ ਦਿਨ ਪ੍ਰਤੀ ਦਿਨ ਵਧਣ ਲੱਗੀਆਂ ਹਨ, ਦਲ ਵਧਣ ਲੱਗਾ ਹੈ।
ਵਿਚਰਤ ਆਰੋਹੇ ਨਿਤ ਨਾਥ,
ਔਰ ਜਗਤ ਗੁਰੂ ਨਾਥ ਸੱਚੇ ਪਾਤਸ਼ਾਹ ਜੀ ਨਿਤ ਘੋੜੇ ਤੇ ਸਵਾਰ ਹੋ ਕੇ ਨਿਤ ਨਵੇਂ ਪਿੰਡ ਵਿਚ ਜਾ ਕੇ ਉਤਾਰਾ ਕਰਦੇ ਹਨ।
ਏਤਕ ਕੋਸ ਉਲੰਘਤ ਗਏ,
ਕਈ ਕੋਹਾਂ ਪੈਂਡਾ ਤੈਅ ਕਰਕੇ ਲੰਘ ਕੇ ਸਤਿਗੁਰੂ ਜੀ ਅੱਗੇ ਚਲੇ ਗਏ।
ਡੇਰਾ ਪਹੁੰਚ ਥੇੜੀ ਕਏ,
ਜੀ ਥੇੜੀ ਨਾਮਕ ਇੱਕ ਨਗਰ ਹੈ, ਇੱਥੇ ਆਏ ਨੇ, ਇੱਥੇ ਪਹੁੰਚੇ ਹਨ।
ਹਯਾ ਬੰਦਾਵਨ ਸਗਰੇ ਕੀਨੇ,
ਮਹਾਰਾਜ ਜੀ ਦੇ ਹੁਕਮ ਨਾਲ ਸਾਰੇ ਸੇਵਾਦਾਰਾਂ ਨੇ ਸਿੰਘਾਂ ਨੇ ਘੋੜੇ ਬੰਨ ਦਿੱਤੇ ਹਨ।
ਤ੍ਰਿਣ ਈਂਧਨ ਇਕੱਠੇ ਕਰ ਲੀਨੇ,
ਔਰ ਘੋੜਿਆਂ ਵਾਸਤੇ ਘਾਹ ਪੱਠਾ, ਲੰਗਰਾਂ ਵਾਸਤੇ ਲੱਕੜਾਂ ਬਾਲਣ ਆਦਿਕ ਜੋ ਜੋ ਕੁਝ ਚਾਹੀਦਾ ਸੀ ਉਹ ਸਿੰਘਾਂ ਨੇ ਇਕੱਠਾ ਕਰ ਲਿਆ।
ਏਕ ਨਾਥ ਬੜ ਅਜਮਤਵੰਤਾ,
ਖਾਲਸਾ ਜੀ ਇਸੇ ਥੇੜੀ ਪਿੰਡ ਦੇ ਵਿਚ ਇਕ ਨਾਥ ਰਹਿੰਦਾ ਸੀ, ਇਹਦਾ ਨਾਂ ਸੀ ਹੁਕਮਨਾਥ। ਹੁਕਮਨਾਥ ਨਾਮ ਦਾ ਇਕ ਨਾਥ ਰਹਿੰਦਾ ਸੀ, ਬੜਾ ਅਜਮਤਵੰਤ ਸੀ। ਅਜਮਤਵੰਤ ਦਾ ਮਤਲਬ ਕਰਾਮਾਤੀ ਸੀ। ਇਸ ਨਾਥ ਵਿਚ ਕਰਾਮਾਤਾਂ ਬਹੁਤ ਸਨ, ਕਰਾਮਾਤੀ ਸੀ।
ਪਰ ਆਸ਼ਰਮ ਕੋ ਤਾਂ ਬਸੰਤਾ,
ਇਹ ਵੀ ਉੱਥੇ ਹੀ ਆਸ਼ਰਮ ਬਣਾ ਕੇ ਰਹਿੰਦਾ ਸੀ। ਥੇੜੀ ਪਿੰਡ ਚ ਇਹਨੇ ਆਪਣਾ ਆਸ਼ਰਮ ਬਣਾਇਆ ਹੋਇਆ ਸੀ ਔਰ ਉਸ ਆਸ਼ਰਮ ਦੇ ਵਿਚ ਨਿਵਾਸ ਕਰਦਾ ਸੀ।
ਆਗੇ ਇਕ ਦਿਨ ਗੁਰ ਸੋ ਮਿਲ ਕਰ,
ਇਹ ਜਿਹੜਾ ਨਾਥ ਹੈ ਇਕ ਵਾਰ ਪਹਿਲਾਂ ਵੀ ਗੁਰੂ ਕਲਗੀਧਰ ਜੀ ਨੂੰ ਮਿਲਿਆ ਸੀ। ਜਦੋਂ ਮਹਾਰਾਜ ਜੀ ਦੇ ਪਿੰਡ ਚ ਆਏ ਨੇ ਉਦੋਂ ਇਕ ਵਾਰੀ ਪਹਿਲਾਂ ਵੀ ਇਹ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲਿਆ ਸੀ ਔਰ ਮਿਲ ਕਰਕੇ
ਬੋਲੇ ਹੁਤੋ ਮਾਨ ਕੋ ਮਨ ਧਰ,
ਆਪਣੇ ਮਨ ਚ ਬੜੀ ਮਾਣ ਦੀ ਬਿਰਤੀ ਧਾਰਨ ਕਰਕੇ, ਹਉਮੈ ਦੀ ਬਿਰਤੀ ਧਾਰਨ ਕਰਕੇ, ਕਿਉਂਕਿ ਕਰਾਮਾਤੀ ਸੀ ਤੇ ਇਹਨੂੰ ਆਪਣੀਆਂ ਕਰਾਮਾਤਾਂ ਦਾ ਬੜਾ ਮਾਣ ਤੇ ਹੰਕਾਰ ਸੀ ਕਿ ਮੇਰੇ ਜੀ ਕਰਾਮਾਤ ਕਿਸੇ ਚ ਨਹੀਂ ਹੋਣੀ। ਤੂੰ ਆਪਣੇ ਮਨ ਵਿਚ ਆਪਣੀਆਂ ਕਰਾਮਾਤਾਂ ਦਾ ਮਾਣ ਧਾਰਨ ਕਰਕੇ ਸਤਿਗੁਰੂ ਗੁਰੂ ਕਲਗੀਧਰ ਜੀ ਨੂੰ ਕਹਿਣ ਲੱਗਾ ਜਦੋਂ ਇਕ ਵਾਰੀ ਪਹਿਲਾਂ ਮਿਲਿਆ ਸੀ। ਹੁਣ ਮਹਾਰਾਜ ਜੀ ਇਹਦੇ ਪਿੰਡ ਚ ਆਏ ਨੇ, ਪਹਿਲਾਂ ਕਿਤੇ ਹੋਰ ਮਿਲਿਆ ਸੀ ਸਤਿਗੁਰੂ ਸੱਚੇ ਪਾਤਸ਼ਾਹ ਨੂੰ, ਉਦੋਂ ਇਹਨੇ ਮਹਾਰਾਜ ਜੀ ਨੂੰ ਮਾਣ ਦੇ ਨਾਲ ਗੱਲਾਂ ਕਹੀਆਂ ਸਨ।
ਜਗ ਮੈਂ ਗੁਰੂ ਕਹਾਵਤ ਫਿਰੈ,
ਇਹਨੇ ਬੜੇ ਮਾਣ ਨਾਲ ਇਹ ਗੱਲ ਕਹੀ ਸੀ ਉਦੋਂ। ਕਹਿੰਦਾ ਵੀ ਗੁਰੂ ਜੀ ਜਗਤ ਵਿਚ ਆਪਣੇ ਆਪ ਨੂੰ ਗੁਰੂ ਕਹਾਉਂਦੇ ਫਿਰਦੇ ਨੇ, ਲੋਕਾਂ ਕੋਲੋਂ ਆਪਣੇ ਆਪ ਨੂੰ ਗੁਰੂ ਕਹਾਉਂਦੇ ਹਨ।
ਕਰਾਮਾਤ ਵੀ ਕੁਛ ਤਨ ਧਰੈ,
ਜੇ ਗੁਰੂ ਨੇ ਤੇ ਕੋਈ ਮਾੜੀ ਮੋਟੀ ਕਰਾਮਾਤ ਵੀ ਰੱਖਦੇ ਨੇ ਭਲਾ ਆਪਣੇ ਕੋਲ ਜਾਂ ਨਹੀਂ, ਕਿਉਂਕਿ ਗੁਰੂ ਤਾਂ ਕਰਾਮਾਤੀ ਹੁੰਦਾ। ਤੇ ਜੇ ਇਹ ਗੁਰੂ ਕਹਾਉਂਦੇ ਨੇ ਜਗਤ ਵਿਚ ਆਪਣੇ ਆਪ ਨੂੰ, ਤੇ ਥੋੜੀ ਬਹੁਤੀ ਕਰਾਮਾਤ ਕੋਈ ਅਜਮਤ ਕੋਈ ਸ਼ਕਤੀ ਵੀ ਆਪਣੇ ਕੋਲ ਰੱਖਦੇ ਹੋਣਗੇ ਜਾਂ ਨਹੀਂ।
ਜੇ ਅਜਮਤ ਕੁਛ ਦੇਹੋ ਦਿਖਾਏ,
ਜੇ ਗੁਰੂ ਜੀ ਆਪਣੀ ਕੋਈ ਅਜਮਤ ਆਪਣੀ ਕੋਈ ਕਰਾਮਾਤ ਮੈਨੂੰ ਵਿਖਾ ਦੇਣ,
ਦੇਖੇ ਬਿਨਾ ਨਾ ਮਨ ਪਤੀ ਆਏ,
ਮੇਰਾ ਵੀ ਮਨ ਪਤੀਜ ਜਾਏ ਵੀ ਹਾਂ ਗੁਰੂ ਵਿਚ ਕਰਾਮਾਤ ਹੈ। ਜੇ ਗੁਰੂ ਜੀ ਵਿਚ ਕਰਾਮਾਤ ਹੈ ਤਾਂ ਫਿਰ ਉਹ ਮੈਨੂੰ ਆਪਣੀ ਕਰਾਮਾਤ ਵਿਖਾਉਣ, ਤਾਂ ਜੋ ਇਹਨਾਂ ਦੀ ਕਰਾਮਾਤ ਵੇਖ ਕੇ ਮੇਰੇ ਮਨ ਨੂੰ ਵੀ ਸੰਤੁਸ਼ਟੀ ਹੋ ਜਾਏ ਕਿ ਹਾਂ ਗੁਰੂ ਵਿਚ ਕਰਾਮਾਤ ਹੈ।
ਸੁਨ ਗੁਰ ਕਹਿਓ ਹੁਤੋ ਇਸ ਤਾਈ,
ਉਸ ਵੇਲੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਇਸ ਨਾਥ ਨੂੰ ਇਹ ਗੱਲ ਕਹੀ ਸੀ।
ਤੇਰਾ ਕਰੇ ਜਬੇ ਤੋ ਥਾਈ,
ਮਹਾਰਾਜ ਜੀ ਕਹਿਣ ਲੱਗੇ ਹੁਕਮ ਨਾਥ ਅੱਜ ਨੀ ਵਿਖਾਣੀ ਤੈਨੂੰ ਕਰਾਮਾਤ, ਹਾਂ ਜਦੋਂ ਤੇਰੇ ਪਿੰਡ ਆ ਕੇ ਤੇਰੇ ਡੇਰੇ ਕੋਲ ਡੇਰਾ ਕਰਾਂਗੇ,
ਤਬੈ ਦਿਖਾਵੇ ਦਿੜ ਹੋਏ ਰਹੀਏ,
ਉਦੋਂ ਤੈਨੂੰ ਕਰਾਮਾਤ ਵਿਖਾਵਾਂਗੇ, ਉਦੋਂ ਤੱਕ ਪੱਕਾ ਹੋ ਕੇ ਰਹੀ ਦ੍ਰਿੜ ਹੋ ਕੇ ਰਹੀ, ਹਾਲੇ ਨੀ ਤੈਨੂੰ ਕਰਾਮਾਤ ਵਿਖਾਉਣੀ, ਕਰਾਮਾਤ ਤੇਰੇ ਘਰ ਆ ਕੇ ਵਿਖਾਵਾਂਗੇ ਤੈਨੂੰ, ਜਿੱਥੇ ਤੇਰਾ ਡੇਰਾ ਥੇੜੀ ਪਿੰਡ ਦੇ ਵਿਚ, ਉਥੇ ਆ ਕੇ ਤੈਨੂੰ ਆਪਣੀ ਅਜਮਤ ਵਿਖਾਵਾਂਗੇ।
ਅਬ ਦੇਖਣ ਕੋ ਨੈ ਕੁਛ ਕਹੀਏ,
ਹੁਣ ਨਾ ਸਾਨੂੰ ਕੋਈ ਕਰਾਮਾਤ ਵਿਖਾਉਣ ਨੂੰ ਕਹਿ, ਹੁਣ ਅਸੀਂ ਤੈਨੂੰ ਕੋਈ ਕਰਾਮਾਤ ਅਜਮਤ ਨਹੀਂ ਵਿਖਾਉਣੀ।
ਦੇਖ ਨਾਥ ਕੋ ਗਾਤ ਚਿਤਾਰੀ,
ਹੁਣ ਜਦੋਂ ਸਤਿਗੁਰੂ ਜੀ ਥੇੜੀ ਪਿੰਡ ਵਿਚ ਆਏ ਨਾ, ਤੇ ਉਹ ਨਾਥ ਉਥੇ ਹੀ ਸੀ, ਉਹਨੂੰ ਵੇਖ ਕੇ ਮਹਾਰਾਜ ਜੀ ਨੇ ਉਹ ਪਹਿਲਾ ਪ੍ਰਸੰਗ ਚੇਤੇ ਕੀਤਾ ਵੀ ਇਹਨੂੰ ਅਸੀਂ ਕਿਹਾ ਸੀ ਤੇਰੇ ਡੇਰੇ ਆ ਕੇ ਕਰਾਮਾਤ ਵਿਖਾਵਾਂਗੇ। ਮਹਾਰਾਜ ਜੀ ਨੇ ਉਹ ਪਹਿਲਾ ਵਚਨ ਪੁਰਾਣਾ ਚੇਤੇ ਕੀਤਾ,
ਇਹ ਤੋ ਕਰਾਮਾਤ ਚੈ ਪਾਰੀ,
ਮਹਾਰਾਜ ਜੀ ਨੇ ਵੇਖਿਆ ਨਾਥ ਨੂੰ ਪਛਾਣ ਲਿਆ ਕਿ ਇਹ ਤਾਂ ਸਾਡੀ ਕਰਾਮਾਤ ਵੇਖਣਾ ਚਾਹੁੰਦਾ, ਇਹ ਨਾਥ ਸਾਡੀ ਕਰਾਮਾਤ ਅਜਮਤ ਤੱਕਣਾ ਚਾਹੁੰਦਾ ਹੈ।
ਬੈਠੇ ਉਹ ਤੋ ਆਪਣੇ ਥਾਨਾ,
ਜਿਹੜਾ ਨਾਥ ਸੀ ਆਪਣੀ ਜਗ੍ਹਾ ਤੇ ਜਿੱਥੇ ਦਾ ਡੇਰਾ ਸੀ, ਚੌਂਕੜਾ ਮਾਰ ਕੇ ਆਪਣੀ ਥਾਂ ਤੇ ਬੈਠਾ ਹੋਇਆ ਸੀ।
ਕਰ ਕਸ਼ ਤੇਲੇ ਕਰ ਗੁਰਬਾਨਾ,
ਮਹਾਰਾਜ ਜੀ ਦੇ ਕੋਲ ਗਏ, ਪਾਤਸ਼ਾਹ ਨੇ ਆਪਣੇ ਪੱਥੇ ਵਿਚੋਂ ਇੱਕ ਤੀਰ ਕੱਢਿਆ, ਗੁਰਦੇਵ ਦੇ ਪੱਥੇ ਵਿਚ ਖਪਰੇ ਤੀਰ ਨੇ, ਉਹਨਾਂ ਵਿਚੋਂ ਮਹਾਰਾਜ ਜੀ ਨੇ ਆਪਣਾ ਇੱਕ ਤੀਰ ਕੱਢਿਆ ਹੈ।
ਛਿਤ ਸੋ ਛੁਆਏ ਸੀਸ ਸੰਗ ਲਾਇਓ,
ਮਹਾਰਾਜ ਜੀ ਨੇ ਜ਼ਮੀਨ ਨਾਲ ਛੁਆ ਕੇ ਨਾ ਉਸ ਤੀਰ ਨੂੰ, ਪਹਿਲਾਂ ਜ਼ਮੀਨ ਨਾਲ ਲਾਇਆ, ਫਿਰ ਜਿਹੜਾ ਉਹ ਨਾਥ ਸੀ ਉਹਦੇ ਮੱਥੇ ਦੇ ਉੱਤੇ ਲਾਇਆ, ਉਹਦੇ ਮੱਥੇ ਦੇ ਉੱਤੇ ਮਹਾਰਾਜ ਜੀ ਨੇ ਤੀਰ ਦਾ ਸਪਰਸ਼ ਕੀਤਾ।
ਬੌਰ ਨਾਥ ਸੋ ਬਾਕ ਅਲਾਇਓ,
ਉਹਦੇ ਮੱਥੇ ਨੂੰ ਤੀਰ ਲਾ ਕੇ ਮਹਾਰਾਜ ਜੀ ਨੇ ਪਿੱਛੇ ਕਰ ਲਿਆ, ਤੇ ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਨਾਥ ਨੂੰ ਕਹਿਣ ਲੱਗੇ,
ਹੁਕਮ ਨਾਥ ਕਹੋ ਆਪਣੀ ਗਾਥਾ।
ਮਹਾਰਾਜ ਜੀ ਕਹਿੰਦੇ ਹਾਂ ਬਈ ਹੁਕਮ ਨਾਥ, ਦੱਸ ਆਪਣੀ ਗਾਥਾ, ਤੂੰ ਆਪਣੇ ਬਾਰੇ ਦੱਸ।
ਰਾਜੀ ਆਹੈ ਆਨੰਦ ਕੇ ਸਾਥਾ,
ਮਹਾਰਾਜ ਜੀ ਕਹਿੰਦੇ ਹੁਕਮ ਨਾਥ ਰਾਜੀ ਹੈ, ਆਨੰਦ ਦੇ ਸਹਿਤ ਹੈ, ਠੀਕ ਠਾਕ ਹੈ। ਪਹਿਲਾਂ ਮਹਾਰਾਜ ਜੀ ਨੇ ਤੀਰ ਲਾ ਦਿੱਤਾ ਨਾ ਮੱਥੇ ਤੇ, ਬਾਅਦ ਵਿਚ ਇਹਨੂੰ ਪੁੱਛਦੇ ਨੇ, ਕਹਿੰਦੇ ਹੁਕਮ ਨਾਥ ਰਾਜੀ ਖੁਸ਼ੀ ਹੈ, ਆਨੰਦ ਦੇ ਸਹਿਤ ਹੈ ਕਿ ਨਹੀਂ।
ਸੁਨਤ ਨਾਥ ਬੋਲੇ ਹੋ ਤੈ ਸਮੋ,
ਮਹਾਰਾਜ ਜੀ ਦਾ ਬਚਨ ਸੁਣ ਕੇ ਹੁਕਮ ਨਾਥ ਉਸ ਵੇਲੇ ਬੋਲਿਆ,
ਗੁਰ ਗੋਬਿੰਦ ਸਿੰਘ ਲਿਓ ਮਮ ਨਮੋ,
ਕਹਿਣ ਲੱਗਾ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਮੇਰੀ ਨਮਸਕਾਰ ਪ੍ਰਵਾਨ ਕਰੋ। ਏਦਾਂ ਨੀ ਮੱਥਾ ਟੇਕਿਆ, ਮਿਲਿਆ ਪਹਿਲਾਂ ਵੀ ਸੀ, ਉਦੋਂ ਨੀ ਮੱਥਾ ਟੇਕਿਆ, ਕਹਿੰਦਾ ਗੁਰੂ ਕਹਾਉਂਦੇ ਹੋ ਕਰਾਮਾਤ ਵਿਖਾਓ, ਅੱਜ ਆਪੇ ਹੀ ਮੱਥਾ ਟੇਕ ਰਿਹਾ ਜਦੋਂ ਮੱਥੇ ਤੇ ਤੀਰ ਲਾਇਆ, ਕਿਉਂਕਿ ਮੱਥੇ ਤੇ ਜਿਹੜਾ ਤੀਰ ਲਾਇਆ ਨਾ ਉਹਦੇ ਵਿਚ ਵੀ ਬੜੀ ਡੂੰਘੀ ਰਮਜ ਅੱਗੇ ਆ ਰਹੀ ਹੈ, ਖੁੱਲ ਰਹੀ ਹੈ ਗੱਲ। ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ, मेरी नमस्कार अपने चरणा ते प्रवान करो।
मैं राजी कर दीनस दीन सब कारज ते खारज कीन।
कहन लगा सतगुरु जी पहला तुहाडे आउण तो मैं राजी सी, यानी कि मेरे कोल करामातां सी, पर जदों तुसी मेरे मत्थे ते तीर लाया ते मेरियां सारियां करामातां ही खिंच लईयां, हुण महाराज मैं कादा राजी हां। पहला राजी सी हुण नहीं राजी, हुण तां महाराज मैनू सारियां कलावां तो तुसी खारज कर दिता। वेखो इत्थे कलगीधर पातशाह जी महाराज जी दी कला, करामात विखा भी दित्ती ते चेटक भी नहीं कीता, बाहरों भी नहीं विखाई। जो वह जिहड़ा योगी सी नाथ सी उहदी भी संतुष्टि करा दित्ती भी करामाती आ, पर जिवें आम लोकां वांगू चेटकां नहीं विखाईआं। नाटक चेटक किए कुकाजा प्रभ लोगन कह आवत लाजा, उदां दी करामात नहीं विखाई। करामात विखा भी दित्ती फिर भी महाराज जी ने अपनी मर्यादा रख ली। एदा सतगुरु सच्चे पातशाह जी महाराज जी नूं कहिंदा, सतगुरु पहला राजी सी जदों तीर नहीं सी लगा, जदों आप जी ने मत्थे नूं तीर लाया हुण नहीं राजी रहा। हुण तां जिन्नी कारज महाराज जी शक्ति सी उहदे तों आप जी ने मैनूं खारज कर दिता है।
गुरु कहो देखे अब ठौर।
महाराज जी कहिंदे, नाथ जी वेखीए कोई जगह हुण चल के, वेखिए कोई थान चल के।
चलिए दिल्ली नगर लाहौर।
चलिए मां दिल्ली नू लाहौर नू चलिए, हुण मीट अखा ते करामात दे नाल चलिए दिल्ली, चलिए लाहौर। करामाती नू दिल्ली केड़ा दूर है, लाहौर केड़ा दूर है। महाराज जी कहंदे चलिए हुण दिल्ली नू जां लाहौर नू।
कितक समय मैं चल पुन आवे।
लाहौर ते दिल्ली दा गेड़ा ला के फिर वापस आ जांगे आपां, कुछ समय ची वापस मुड़ आवांगे।
जे तेरे चित मैं इम पावे।
जे तेरे मन नू ए गल चंगी लगदी है।
नाथ कहे निष्फल अभिलाखा।
अगो नाथ बोलिया कहिंदा, महाराज दिल्ली लाहौर तां बड़ी दूर ने, ते हुण जे तुसी कहो मैं अपनी करामात नाल पिंड चो निकल के बाहर चला जावां, उत्थे भी नहीं जा सकना महाराज। दिल्ली लाहौर तां किथे जावांगा। महाराज ये जिहड़ी गाथा है, ये जिहड़ा मनोरथ है, ये तां हुण निष्फल है महाराज जी।
जै बे उचित न मोह कहो राखा।
महाराज मैनू किते जान जोगा छड्डिया ही नहीं आप जी ने, एहो जी कला विखाई है, मेरी सारी कला खिंच ली अपने तीर नाल। मैनू तां महाराज जी हुण तुसी किते भी जान जोगा नहीं छड्डिया।
खेंच निकारा सार उधारा।
मेरे विच जिन्ना सार सी ओ सारा खिंच के आप जी ने कढ लिया, सारियां सिद्धियां खिंच लईयां।
कर फोकट मोको अब डारा।
महाराज मैनू तां फोकट कर दिता है, भोग बना के रख दिता, जिवें गन्ने चो रोह कढ लई दी आ वेलणे च दे के ते गन्ना छिलका रह जांदा रस तो बिना, उदा महाराज जी आप जी ने मैनू फोक बना के रख दिता है।
सतगुर पन्यो कामना तेरी।
महाराज जी बोले कहंदे, हुक्म नाथ असी तां तेरी कामना पूरी कीती है, जेड़ी तेरी कामना है ओ असी पूरी कीती है।
अजमत जाचत फली कनेरी।
तू करामात मंगी सी असी विखा दित्ती है, बस ओही कीता। तू मंगी सी करामात ते असी करामात विखा दित्ती है।
अपनो दोष जान टिक रहो।
और महाराज सच्ची पातशाह कहंदे, हुण तू अपना ए दोष जान के ना हुण साडे कोल रहो।
जिम बाचत चित फल तिम लो।
और तेरा अहंकार चला गया हुण इत्थे रहो, ते जो तेरे मन च बांछा वो साडे कोलो मंग लै असी देंगे।
तू शन रे ओ जान बच साचे।
महाराज जी दे बचन सच स्वरूप जान के ए योगी ए नाथ चुप रहा।
मान राज अजमत को जाचे।
और उस वक्त इन्हें भी नहीं सोचिया, मन दे विच थोड़ी जी हंकार दी बिरती भी रची हुई है कि मैं हुण करामात किवें मंगा, गुरु जी कोलों भी मैनू मेरी करामात मोड़ दियो। हो मैं हाले भी है मन विच, करामात खवा लिया ने अपनिया, ਪਰ ਹੁਣ ਮੰਗਣ ਦਾ ਹੌਸਲਾ ਨਹੀਂ ਪੈਂਦਾ।
ਇੱਕ ਮੱਠ ਸੁੰਦਰ ਹੈ ਤਿਸ ਠੌਰ,
ਨਾਥ ਸੀ, ਨਾਥ ਜਿਹੜੇ ਨੇ ਮੱਠ ਬਣਾ ਕੇ ਰੱਖਦੇ ਨੇ, ਇਹਦਾ ਇੱਕ ਮੱਠ ਬਣਿਆ ਹੋਇਆ ਸੀ ਬੜਾ ਸੁੰਦਰ।
ਵਿੱਚ ਕਾਸਬ ਪੱਟੀ ਕੀ ਗੋਰ,
ਜਿਹੜਾ ਮੱਠ ਸੀ ਨਾ ਉਸ ਮੱਠ ਦੇ ਵਿੱਚ ਇੱਕ ਕਾਸਬ ਪੱਟੀ ਰਾਜਪੂਤ ਹੋਇਆ ਬੜਾ ਸੂਰਮਾ, ਉਹਦੀ ਇੱਕ ਕਬਰ ਬਣੀ ਹੋਈ ਸੀ ਅੰਦਰ, ਉਹਦੀ ਕਬਰ ਬਣੀ ਹੋਈ ਸੀ, ਉਥੇ ਨੇ ਮੱਠ ਬਣਾਇਆ ਹੋਇਆ ਸੀ ਨਾਥ ਨੇ।
ਜਿਸ ਕੋ ਪਿਕ ਕਰ ਗੁਰੂ ਸਰਾਈ,
ਜਦੋਂ ਉਸਦੀ ਮਜ਼ਾਰ ਵੇਖੀ ਮਹਾਰਾਜ ਜੀ ਨੇ, ਉਹਦੀ ਕਬਰ ਵੇਖੀ ਤੇ ਵੇਖ ਕੇ ਸਤਿਗੁਰਾਂ ਨੇ ਉਸ ਕਾਸਬ ਪੱਟੀ ਦੀ ਜਿਹੜੀ ਕਬਰ ਸੀ ਉਹਦੀ ਸਲਾਘਾ ਕੀਤੀ।
ਭਲੀ ਥਾਏ ਸੁੰਦਰ ਇਸ ਮਾਈ,
ਮਹਾਰਾਜ ਜੀ ਕਹਿੰਦੇ ਬੜੀ ਸੋਹਣੀ ਜਗ੍ਹਾ ਬਣੀ ਹੋਈ ਹੈ, ਬੜੀ ਸੋਹਣੀ ਜਗ੍ਹਾ, ਬੜਾ ਸੋਹਣਾ ਕਬਰ ਬਣਾਈ ਹੋਈ ਹੈ।
ਮਾਨ ਸਿੰਘ ਆਦਿਕ ਬਚ ਸੁਨੇ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਭਾਈ ਮਾਨ ਸਿੰਘ ਜੀ ਕੋਲ ਖੜੇ ਸਨ, ਉਹਨਾਂ ਨੇ ਸੁਣੇ।
ਪ੍ਰਭ ਕੇ ਸੰਗ ਵਿਵੇਕੀ ਬਣੇ,
ਭਾਈ ਮਾਨ ਸਿੰਘ ਜੀ ਸਤਿਗੁਰਾਂ ਦੀ ਸੰਗਤ ਕਰਕੇ ਵਿਵੇਕਵਾਨ ਹੋ ਚੁੱਕੇ ਸਨ, ਮਰਿਆਦਾ ਦੀ ਵਿਚਾਰ ਕਰਨ ਵਾਲੇ ਬਣ ਚੁੱਕੇ ਸਨ। ਖਾਲਸਾ ਜੀ, ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਚੋਜ ਤਾਂ ਵਰਤਾ ਰਹੇ ਨੇ ਕਿ ਕੱਲ ਨੂੰ ਕੋਈ ਵੀ ਗਲਤੀ ਕਰਦਾ, ਉਹ ਕਿਸੇ ਵੀ ਰੁਤਬੇ ਤੇ ਹੋਵੇ, ਉਹ ਤਨਖਾਹ ਲੱਗਣ ਦੇ ਯੋਗ ਹੈ ਜੇ ਉਹ ਕੋਈ ਤਨਖਾਹ ਲੱਗਣ ਵਾਲਾ ਕੰਮ ਕਰਦਾ ਹੈ। ਕਿਸੇ ਨੂੰ ਵੀ, ਹਰ ਇੱਕ ਨੂੰ ਤਨਖਾਹ ਲੱਗ ਸਕਦੀ ਹੈ, ਉਹ ਕਿਸੇ ਪਦਵੀ ਤੇ ਹੋਵੇ, ਕਿਸੇ ਵੀ ਰੁਤਬੇ ਤੇ ਹੋਵੇ, ਭਾਵੇਂ ਉਹ ਧਾਰਮਿਕ ਰੁਤਬੇ ਤੇ ਹੋਵੇ, ਭਾਵੇਂ ਰਾਜਨੀਤਿਕ ਰੁਤਬੇ ਤੇ ਹੋਵੇ, ਕੋਈ ਵੀ ਗਲਤੀ ਕਰੇ ਤੇ ਉਹਨੂੰ ਤਨਖਾਹ ਲੱਗਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਇਹ ਮਰਿਆਦਾ ਆਪਣੇ ਪੰਥ ਚ ਚਲਾ ਰਹੇ ਨੇ। ਭਾਈ ਮਾਨ ਸਿੰਘ ਜੀ ਨੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ,
ਥਾਨ ਤੁਰਕ ਕੋ ਆਪ ਸਰਾਹਾ,
ਕਹਿਣ ਲੱਗੇ ਸਤਿਗੁਰੂ ਜੀ ਇਹ ਤੁਰਕ ਦੀ ਕਬਰ ਹੈ ਤੇ ਤੁਸੀਂ ਤੁਰਕ ਦੀ ਕਬਰ ਦੀ ਸਲਾਘਾ ਕਰ ਰਹੇ ਹੋ। ਦਸਵੇਂ ਪਾਤਸ਼ਾਹ, ਇਹ ਤਾਂ ਤੁਰਕ ਦੀ ਕਬਰ ਹੈ ਤੇ ਤੁਸੀਂ ਇੱਕ ਤੁਰਕ ਦੀ ਕਬਰ ਦੀ ਸਲਾਘਾ ਕਰ ਰਹੇ ਹੋ।
ਯਾ ਤੇ ਉਚਿਤ ਦਿਓ ਤਨਖਾਹ,
ਕਰਕੇ ਮਹਾਰਾਜ ਜੀ ਤੁਹਾਨੂੰ ਤਨਖਾਹ ਲਾਣੀ ਪਵੇਗੀ, ਤੁਹਾਨੂੰ ਹੁਣ ਉਚਿਤ ਹੈ ਤਨਖਾਹ ਲਾਉਣੀ ਕਿ ਕਬਰ ਦੀ, ਕਿਉਂਕਿ ਤੁਹਾਡਾ ਹੁਕਮ ਹੈ ਕਿ ਗੋਰ ਮੜੀ ਮੱਟ ਭੂਲ ਨਾ ਮਾਨਾ, ਤੇ ਪਾਤਸ਼ਾਹ ਵੀ ਤਾਂ ਮੜੀ ਗੋਰ ਹੀ ਹੈ ਨਾ, ਕਬਰ ਹੀ ਹੈ, ਤੇ ਇਹਦੀ ਤੁਸੀਂ ਸਲਾਘਾ ਕੀਤੀ ਹੈ, ਇਸ ਕਰਕੇ ਤੁਹਾਨੂੰ ਹੁਣ ਤਨਖਾਹ ਲੱਗਣੀ ਚਾਹੀਦੀ ਹੈ।
ਗੋਰ ਮੜੀ ਮੱਟ ਭੂਲ ਨਾ ਮਾਨੈ, ਇਸ ਬਿਦਰਾਵਰ ਰਹਿਤ ਬਖਾਨੈ।
ਆਪ ਜੀ ਦਾ ਹੁਕਮ ਹੈ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਅੰਨ, ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ, ਗੋਰ ਮੜੀ ਮੱਟ ਭੂਲ ਨਾ ਮਾਨੈ। ਮਹਾਰਾਜ, ਆਪ ਜੀ ਦਾ ਹੁਕਮ ਹੈ ਵੀ ਮਠਾਂ ਨੂੰ ਨਹੀਂ ਮੰਨਣਾ, ਗੋਰਾ ਮੜੀਆਂ ਨੂੰ ਨਹੀਂ ਮੰਨਣਾ, ਇਹਨਾਂ ਦੀ ਸਲਾਘਾ ਨਹੀਂ ਕਰਨੀ, ਤੇ ਮਹਾਰਾਜ ਤੁਸੀਂ ਸਲਾਘਾ ਕਰ ਰਹੇ ਹੋ, ਤੁਸੀਂ ਉਪਮਾ ਕਰ ਰਹੇ ਹੋ ਇੱਕ ਮੁਸਲਮਾਨ ਦੀ ਗੋਰ ਦੀ। ਇਸ ਕਰਕੇ ਗਰੀਬਨ ਬਾਗ ਸੱਚੇ ਪਾਤਸ਼ਾਹ, ਆਪ ਜੀ ਨੇ ਜਿਹੜੀ ਸਾਨੂੰ ਰਹਿਤ ਦੱਸੀ ਹੈ, ਵਿਵੇਕ ਦੱਸਿਆ, ਅਸੀਂ ਉਹਦੇ ਮੁਤਾਬਕ ਹੀ ਆਪ ਜੀ ਨੂੰ ਕਹਿ ਰਹੇ ਹਾਂ ਵੀ ਹੁਣ ਆਪ ਜੀ ਨੂੰ ਤਨਖਾਹ ਲੱਗਣੀ ਚਾਹੀਦੀ ਹੈ।
ਸੁਨਤ ਵਿਵੇਕ ਖਾਲਸੇ ਕੇਰਾ,
ਜੀ ਇਹ ਵਿਵੇਕ ਲਾਣ ਵਾਲੇ ਵੀ ਕੋਈ ਛੋਟੀ ਅਵਸਥਾ ਦੇ ਸਿੰਘ ਨਹੀਂ ਹਨ, ਭਾਈ ਮਾਨ ਸਿੰਘ ਵਰਗੇ ਕੋਈ ਕਿਸੇ ਨੇ ਨਹੀਂ ਬਣ ਜਾਣਾ। ਭਾਈ ਮਾਨ ਸਿੰਘ ਉਹ ਸੂਰਮਾ ਹੈ ਸਤਿਗੁਰਾਂ ਦਾ, ਅੱਗੇ ਕਥਾ ਆਵੇਗੀ ਕਿ ਜਦੋਂ ਭਾਈ ਮਾਨ ਸਿੰਘ ਜੀ ਸ਼ਹੀਦ ਹੋਣਗੇ ਨਾ, ਉਦੋਂ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਅੱਖਾਂ ਚੋਂ ਹੰਝੂ ਵਹਿ ਟੁਰਦੇ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵਚਨ ਕਹੇ ਸਰ ਆਪਣੇ ਮੁਖੋਂ, ਕਹਿੰਦੇ ਘਰ ਘਰ ਨਹੀਂ ਜੰਮਣੇ ਮਾਨ ਸਿੰਘ ਵਰਗੇ ਸੂਰਮੇ, ਘਰ ਘਰ ਮਾਂ ਨੇ, ਕਿਸੇ ਮਾਂ ਨੇ ਇਹੋ ਜਿਹੇ ਪੁੱਤ ਨੂੰ ਨਹੀਂ ਜਨਮਣਾ ਜਿਹੋ ਜਿਹਾ ਭਾਈ ਮਾਨ ਸਿੰਘ ਸੀ। ਤੋ ਮਹਾਰਾਜ ਜੀ ਨੇ ਇੰਨਾ ਪਿਆਰ ਕੀਤਾ ਭਾਈ ਮਾਨ ਸਿੰਘ ਹੋਣਾ ਨਾਲ, ਤੇ ਭਾਈ ਮਾਨ ਸਿੰਘ ਵਰਗੇ ਉੱਚੇ ਕਿਰਦਾਰ ਵਾਲੇ ਮਹਾਨ ਸਿੱਖ ਜਿਹੜੇ ਗੁਰੂ ਰੂਪ ਹੀ ਹੋ ਚੁੱਕੇ ਨੇ, ਇੱਥੇ ਸਤਿਗੁਰਾਂ ਨੇ ਕੋਈ ਗਲਤੀ ਨਹੀਂ ਕੀਤੀ, ਕੇਵਲ ਇੱਕ ਮਰਿਆਦਾ ਚਲਾਉਣ ਵਾਸਤੇ ਮਹਾਰਾਜ ਜੀ ਨੇ ਇਦਾਂ ਦਾ ਨਿਯਮ ਬਣਾਇਆ ਕਿ ਜੇ ਗਲਤੀ ਆਉਣ ਵਾਲੇ ਸਮੇਂ ਚ ਗੁਰੂ ਵੀ ਕਰਦਾ, ਕੋਈ ਮਹਾਨ ਰੁਤਬੇ ਵਾਲਾ ਵੀ ਕਰਦਾ, ਤਾਂ ਭਾਈ ਉਹਨੂੰ ਤਨਖਾਹ ਲੱਗ ਜਾਣੀ ਚਾਹੀਦੀ ਹੈ, ਉਹਨੂੰ ਤਨਖਾਹ ਲਾ ਦੇਣੀ ਚਾਹੀਦੀ ਹੈ। ਉਹ ਕਿਸੇ ਵੀ ਰੁਤਬੇ ਤੇ ਹੋਵੇ। ਤੋ ਇਸ ਕਰਕੇ ਮਰਿਆਦਾ ਆਪਣੇ ਪੰਥ ਚ ਚਲਾਣੀ ਸੀ ਸਤਿਗੁਰਾਂ ਨੇ। ਤੋ ਭਾਈ ਮਾਨ ਸਿੰਘ ਜੀ ਦਾ ਇਹ ਵਿਵੇਕ ਗੁਰੂ ਸਾਹਿਬ ਜੀ ਨੇ ਸੁਣਿਆ ਹੈ।
ਬਖਸ਼ਾਵਤ ਪੇ ਗੁਰ ਤਿਸ ਬੇਰਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਵੇਕ ਲਵਾਇਆ ਹੈ।
ਬਿੰਸਤ ਪੰਚ ਰਜਤ ਪਣ ਲਾਏ,
25 ਰੁਪਈਏ ਮਹਾਰਾਜ ਜੀ ਨੂੰ ਉਸ ਵੇਲੇ ਵਿਵੇਕ ਲਾਇਆ ਸਿੰਘਾਂ ਨੇ, ਤੇ 20 ਤੇ 5 25 ਰੁਪਈਏ ਦਾ ਜਿਹੜਾ ਵਿਵੇਕ ਸੀ ਉਹ ਮਹਾਰਾਜ ਜੀ ਨੂੰ ਲੱਗਾ ਹੈ।
ਦਾਨ ਸਿੰਘ ਕਰ ਜੋਰ ਅਲਾਏ,
ਭਾਈ ਦਾਨ ਸਿੰਘ ਜੀ ਲਾਗੇ ਖੜੇ ਸਨ, ਉਹ ਬੋਲੇ
ਇਹ ਕਿਆ ਬਿਦਰਾਵਰ ਨੇ ਕਰੀ।
ਭਾਈ ਦਾਨ ਸਿੰਘ ਜੀ ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਨੇ ਵਿਧੀ ਕਿਵੇਂ ਕੀਤੀ? ਆਪ ਜੀ ਤਾਂ ਸਭ ਕੁਝ ਜਾਣੀ ਜਾਣ ਹੋ ਜਾਣਦੇ ਹੋ ਕਿ ਯੋਗ ਨਹੀਂ ਹੈ ਕਿਸੇ ਕਬਰ ਨੂੰ ਸਲਾਉਣਾ ਜਾਂ ਕਿਸੇ ਕਬਰ ਨੂੰ ਮੰਨਣਾ। ਮਹਾਰਾਜ ਜੀ ਤੁਸੀਂ ਐਸਾ ਇਹ ਕੰਮ ਕਿਉਂ ਕੀਤਾ ਹੈ?
ਵਿਪਰੀਤੀ ਅਮਕੋ ਦਿਖ ਪਰੀ,
ਸਾਨੂੰ ਤਾਂ ਇਹ ਉਲਟਾ ਕੰਮ ਨਜ਼ਰ ਆਇਆ। ਆਪ ਜੀ ਨੇ ਏਦਾਂ ਦਾ ਇਹ ਕੰਮ ਕਿਉਂ ਕੀਤਾ ਹੈ? ਜਾਂ ਸਾਡੇ ਵਰਗਾ ਕੋਈ ਸਿੱਖ ਕਰੇ ਫਿਰ ਤਾਂ ਚਲੋ ਮੰਨਿਆ, ਪਰ ਤੁਸੀਂ ਤਾਂ ਸਾਨੂੰ ਮਹਾਰਾਜ ਜੀ ਦੱਸਿਆ ਤੇ ਆਪ ਤੁਸੀਂ ਏਦਾਂ ਕਰੋਗੇ, ਤੇ ਇਹ ਉਲਟ ਵਿਪਰੀਤੀ ਕੰਮ ਕਿਵੇਂ ਕੀਤਾ ਹੈ?
ਤਿਸ ਕੋ ਸ਼੍ਰੀ ਪ੍ਰਭ ਕੀਨ ਬਤਾਵਨ,
ਇਹ ਸੁਣ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ
ਕਰੇ ਖਾਲਸੇ ਕੋ ਸਿੱਖ ਰਾਵਨ।
ਮਹਾਰਾਜ ਜੀ ਕਹਿੰਦੇ ਅਸੀਂ ਆਪਣੇ ਖਾਲਸੇ ਨੂੰ ਸਿਖਾ ਰਹੇ ਹਾਂ, ਆਪਣੇ ਖਾਲਸੇ ਨੂੰ ਸਿੱਖਿਆ ਦੇ ਰਹੇ ਹਾਂ। ਕੀ ਸਿੱਖਿਆ ਦੇ ਰਹੇ ਹਾਂ?
ਲੈਣ ਦੇਣ ਹੋਵੇ ਤਨਖਾਹ,
ਖਾਲਸੇ ਵਿੱਚ ਤਨਖਾਹ ਲਾਣ ਦੀ, ਲੈਣ ਤੇ ਦੇਣ ਦੀ ਦੋਵੇਂ ਬਿਰਤੀ ਹੋਣੀ ਚਾਹੀਦੀ ਹੈ। ਵੀ ਜੇ ਕੱਲ ਨੂੰ ਤਨਖਾਹ ਲਾਉਣ ਵਾਲਾ ਕੋਈ ਗਲਤੀ ਕਰਦਾ ਤੇ ਉਹ ਵੀ ਤਨਖਾਹ ਲੱਗਣ ਯੋਗ ਵੀ ਹੈ, ਉਹਨੂੰ ਵੀ ਤਨਖਾਹ ਲਾਈ ਜਾ ਸਕਦੀ ਹੈ, ਉਹਨੂੰ ਵੀ ਦੰਡ ਲਾਇਆ ਜਾ ਸਕਦਾ। ਜਿਹੜਾ ਅੱਜ ਦੰਡ ਲਾ ਰਿਹਾ, ਜੇ ਉਹ ਗਲਤੀ ਕਰਦਾ ਤੇ ਉਹਨੂੰ ਵੀ ਦੰਡ ਲੱਗ ਸਕਦਾ ਹੈ। ਇਸ ਕਰਕੇ ਕਿਸੇ ਵੀ ਰੁਤਬੇ ਤੇ ਕੋਈ ਹੋਵੇ, ਉਹ ਜੇ ਕੋਈ ਗਲਤੀ ਕਰਦਾ ਤਾਂ ਉਹਨੂੰ ਤਨਖਾਹ ਲੱਗਣੀ ਯੋਗ ਹੈ। ਇਹ ਅਸੀਂ ਆਪਣੇ ਪੰਥ ਵਿੱਚ ਮਰਿਆਦਾ ਪਾ ਰਹੇ ਹਾਂ, ਲੀਹ ਚਲਾ ਰਹੇ ਹਾਂ।
ਪਰ ਖਾਲਸੇ ਮੈਂ ਇਕਰਾ,
ਖਾਲਸੇ ਵਿੱਚ ਪੈ ਜਾਏਗਾ ਤਨਖਾਹ ਲਾਣ ਦਾ ਤੇ ਲਵਾਣ ਦਾ ਜਿਹੜਾ ਇਹ ਰੀਤ ਹੈ, ਮਰਿਆਦਾ ਹੈ, ਇਹ ਖਾਲਸੇ ਵਿੱਚ ਚੱਲ ਜਾਏਗੀ। ਇਸ ਕਰਕੇ ਅਸੀਂ ਇਹ ਖੇਡ ਵਰਤਾਈ ਹੈ।
ਤਬ ਸਤਿਗੁਰ ਤਰਕਸ਼ ਗਰ ਲਾਹਾ,
ਏਦਾਂ ਮਹਾਰਾਜ ਜੀ ਨੇ ਬਚਨ ਕਰਕੇ ਆਪਣਾ ਪੱਥਾ ਗਲ ਤੋਂ ਲਾਇਆ ਹੈ।
ਤਨੁਖ ਸਹਿਤ ਦਾਸਨ ਕਰਮਾ,
ਔਰ ਤਨਖ ਦੇ ਸਹਿਤ ਉਹ ਤੀਰਾਂ ਦਾ ਪੱਥਾ ਮਹਾਰਾਜ ਜੀ ਨੇ ਇੱਕ ਦਾਸ ਨੂੰ, ਸੇਵਾਦਾਰ ਨੂੰ ਫੜਾ ਦਿੱਤਾ।
ਇੱਕ ਮੂਲ ਪਰ ਜੰਡ ਸੁਤੀਨ,
ਉੱਥੇ ਹੀ ਨੇੜੇ ਇੱਕ ਜੜ ਦੇ ਵਿੱਚੋਂ ਤਿੰਨ ਜੰਡ ਨਿਕਲੇ ਹੋਏ ਸਨ ਬਾਹਰ ਨੂੰ। ਜੜ ਇੱਕੋ ਸੀ ਥੱਲੇ, ਉੱਤੋਂ ਤਿੰਨ ਜੰਡ ਜਿਹੜੇ ਸਨ ਉਹ ਬਾਹਰ ਨਿਕਲੇ ਹੋਏ ਸਨ।
ਨਿਕਟ ਖਰੇ ਡੇਰਾ ਜੈ ਕੀਨ,
ਉਹਦੇ ਨੇੜੇ ਮਹਾਰਾਜ ਜੀ ਖੜੇ ਸਨ ਜਿੱਥੇ ਸਤਿਗੁਰਾਂ ਨੇ ਡੇਰਾ ਕੀਤਾ ਹੈ।
ਆਯੁਧ ਤਿੰਨ ਕੇ ਸੰਗ ਚੁਲਾਏ,
ਮਹਾਰਾਜ ਜੀ ਦੇ ਜਿਹੜੇ ਸ਼ਸਤਰ ਸਨ ਉਹ ਜੰਡ ਦੇ ਨਾਲ ਟੰਗ ਦਿੱਤੇ। ਉੱਚੇ ਥਾਂ ਤੇ ਸਤਿਕਾਰ ਕਰਨਾ ਸੀ ਨਾ, ਪਲੰਗੇ ਦਾ ਪ੍ਰਬੰਧ ਨਹੀਂ ਸੀ ਹੋਇਆ ਹਾਲੇ, ਤੇ ਸ਼ਸਤਰਾਂ ਦੇ ਸਤਿਕਾਰ ਵਜੋਂ ਉਹਨਾਂ ਜੰਡ ਦੇ ਉੱਤੇ ਉਹ ਸ਼ਸਤਰ ਜਿਹੜੇ ਸਨ ਉੱਚੇ ਜਗ੍ਹਾ ਤੇ ਉਹ ਮਹਾਰਾਜ ਜੀ ਨੇ ਟੰਗਾ ਦਿੱਤੇ।
ਅਬ ਲੋਖਰੇ ਦੇਖ ਸਿੱਖ ਆਏ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਜੰਡ ਉੱਥੇ ਥੇੜੀ ਪਿੰਡ ਚ ਹਾਲੇ ਵੀ ਖੜੇ ਨੇ, ਗੁਰੂ ਕੇ ਸਿੱਖ ਉੱਥੇ ਵੇਖ ਕੇ ਆਏ ਨੇ, ਗੁਰੂ ਕੇ ਸਿੱਖਾਂ ਨੇ ਉਸ ਜੰਡ ਦੇ ਦਰਸ਼ਨ ਕੀਤੇ ਹਨ।
ਕਰੇ ਕਾਮਨਾ ਕਰੇ ਜੇ ਨਮੋ,
ਉੱਥੇ ਜਿਹੜਾ ਮਾਈ ਭਾਈ ਮਨ ਚ ਕਾਮਨਾ ਧਾਰ ਕੇ ਮੱਥਾ ਟੇਕਦਾ,
ਪੂਰਤ ਹੈ ਸੋ ਤਰ ਏ ਸਮੋ,
ਕਹਿੰਦੇ ਉਹਦੀਆਂ ਕਾਮਨਾਵਾਂ ਪੂਰਨ ਹੁੰਦੀਆਂ ਹਨ।
ਹੁਤੀ ਨਾਥ ਕੈ ਤੇਨ ਕਨੇਰੀ,
ਹੁਣ ਇਸੇ ਪਿੰਡ ਤੇ ਜਿਹੜਾ ਉਹ ਹੁਕਮਨਾਥ ਸੀ ਜਿਹਦੀਆਂ ਸਤਿਗੁਰਾਂ ਨੇ ਕਰਾਮਾਤਾਂ ਖਿੱਚੀਆਂ ਨੇ, ਉਹਦੀਆਂ ਘਰ ਦੇ ਵਿੱਚ ਡੇਰੇ ਵਿੱਚ ਗਊਆਂ ਸਨ ਬੱਧੀਆਂ ਹੋਈਆਂ, ਕਈ ਗਊਆਂ ਸਨ ਦੁੱਧ ਦੇਣ ਵਾਲੀਆਂ ਲਵੇਰੀਆਂ।
ਚੋਏ ਦੁਗਤ ਸੋ ਲੇਵੇਂ ਬੇਰੀ,
ਤੇ ਉਹਨਾਂ ਸਾਰੀਆਂ ਗਊਆਂ ਦਾ ਦੁੱਧ ਚੋ ਲੈਂਦਾ ਹੈ ਇਹ ਕਰਾਮਾਤ ਨਾਲ ਹੀ।
ਬਛੜੇ ਸੰਗ ਚੋਰ ਦੇ ਸੋਈ,
ਜਿਹੜੇ ਬਛੜੇ ਸੀ ਗਊਆਂ ਦੇ, ਕਿਉਂਕਿ ਲਵੇਰੀਆਂ ਸਨ ਸਾਰੀਆਂ, ਜਿਹੜੇ ਬਛੜੇ ਸੀ ਗਊਆਂ ਦੇ ਉਹ ਨਾਲ ਹੀ ਬੰਨ ਛੱਡਦਾ ਸੀ, ਗਊਆਂ ਦੇ ਵਿੱਚ ਹੀ ਛੱਡ ਛੱਡਦਾ ਸੀ।
ਅਜਮਤ ਤੇ ਨਾ ਚੁੰਘਾਵੇ ਕੋਈ,
ਉਦਾਂ ਬਛੜਾ ਗਊ ਦੇ ਕੋਲ ਛੱਡਿਆ ਹੋਵੇ ਗਊ ਚੁੰਘ ਜਾਂਦਾ, ਸਾਰਾ ਦੁੱਧ ਚੁੰਘ ਜਾਂਦਾ, ਪਰ ਜਦੋਂ ਇਹਨੇ ਛੱਡ ਛੱਡਣਾ ਵਿੱਚ ਬਛੜਿਆਂ ਨੂੰ ਆਪਣੀ ਕਰਾਮਾਤ ਦੇ ਜ਼ੋਰ ਨਾਲ
ਉਹਨਾਂ ਬਛੜਿਆਂ ਤੇ ਇਹੋ ਜਿਹਾ ਕਾਬੂ ਪਾਉਣਾ ਕਿ ਉਹ ਗਊਆਂ ਦਾ ਦੁੱਧ ਨਹੀਂ ਸੀ ਚੁੰਘ ਸਕਦੇ। ਆਪਣੀ ਕਰਾਮਾਤ ਨਾਲ ਉਹਨਾਂ ਬਛੜਿਆਂ ਨੂੰ ਰੋਕ ਰੱਖਦਾ ਸੀ।
ਮਾਟੀ ਬਾਸਨ ਦੇਤ ਚੜਾਏ,
ਇਸ ਮਿੱਟੀ ਦਾ ਭਾਂਡਾ ਵੱਡਾ ਸਾਰਾ ਦੁੱਧ ਪਾ ਕੇ ਉਹ ਅੱਗ ਤੇ ਚਾੜ ਦਿੰਦਾ ਸੀ।
ਰੀਜਤ ਖਿਚੜੀ ਖੂਬ ਬਣਾਏ,
ਉਹਦੇ ਵਿੱਚ ਖਿਚੜੀ ਰਿੰਨਦਾ ਸੀ, ਉਹਦੇ ਵਿੱਚ ਖੂਬ ਖਿਚੜੀ ਰਿੰਨ ਕੇ ਬਣਾਉਂਦਾ ਸੀ।
ਹੋਰੇ ਤੇ ਠੀਕ ਰਹੋਏ ਤੇ ਤੇ,
ਜਿੰਨੇ ਬੰਦੇ ਹੁੰਦੇ ਸੀ ਉਸ ਟਾਈਮ ਤੇ ਕਹਿੰਦੇ ਓਨੇ ਟੁਕੜੇ ਬਣਾ ਦਿੰਦਾ ਸੀ। ਉਹ ਖਿਚੜੀ ਦਾ ਜਿਹੜਾ ਭਾਂਡਾ ਹੁੰਦਾ ਸੀ ਨਾ, ਉਹਦੇ ਓਨੇ ਟੁਕੜੇ ਬਣਾ ਦਿੰਦਾ ਸੀ, ਔਰ ਖਿਚੜੀ ਓਨੇ ਸਾਰੇ ਬਰਤਨਾਂ ਦੀ ਲੋੜ ਦੀ ਸੀ ਪੈਂਦੀ, ਓਨੇ ਠੀਕਰੇ ਬਣ ਜਾਣੇ ਜਿੰਨੇ ਬੰਦੇ ਹੋਣੇ ਤੇ ਉਹਨਾਂ ਵਿੱਚ ਖਿਚੜੀ ਵਰਤ ਜਾਣੀ।
ਨਾਥ ਨਾ ਤੋਏ ਮਾਨੁਖ ਜੇਤੇ,
ਨਾਥ ਦੇ ਨਾਲ ਜਿੰਨੇ ਬੰਦੇ ਹੁੰਦੇ ਸਨ ਸਾਰਿਆਂ ਨੂੰ ਖਿਚੜੀ ਮਿਲ ਜਾਣੀ ਖਾਣ ਵਾਸਤੇ।
ਕਰਾਮਾਤ ਇਹ ਸਕਲ ਗਵਾਈ,
ਇਹਨਾਂ ਦੀਆਂ ਜਿਹੜੀਆਂ ਕਰਾਮਾਤਾਂ ਸੀ ਇਸ ਨਾਥ ਵਿੱਚ ਇਹਨੇ ਆਪਣੀਆਂ ਸਾਰੀਆਂ ਕਰਾਮਾਤਾਂ ਗਵਾ ਲਈਆਂ।
ਇਸ ਦਿਨ ਗੋ ਚੁੰਘਾਏ ਸਭ ਆਈ,
ਅੱਗੇ ਬਛੜੇ ਗਊਆਂ ਨੇ ਸੀ ਚੁੰਘਦੇ ਦੀ ਕਰਾਮਾਤ ਦੇ ਜ਼ੋਰ ਨਾਲ, ਕਹਿੰਦੇ ਉਸ ਦਿਨ ਗਊਆਂ ਵੀ ਚੁੰਘ ਗਏ ਬਛੜੇ, ਸਾਰੀਆਂ ਗਊਆਂ ਨੂੰ ਚੁੰਘ ਗਏ।
ਰੀਤੇ ਬਾਸਨ ਭਗਨ ਨ ਤੈਸੇ,
ਖਿਚੜੀ ਰਿੰਨੀ ਤੇ ਖਿਚੜੀ ਰਿੰਨਣ ਦੇ ਨਾਲ ਕਹਿੰਦੇ ਉਹਦੇ ਭਾਂਡੇ ਵੀ ਨੀ, ਠੀਕਰੇ ਵੀ ਨੀ ਬਣੇ, ਉਹ ਵੀ ਜਿਉਂ ਦੇ ਤਿਉਂ ਖਿਚੜੀ ਉੱਤੇ ਪਈ ਰਹੀ।
ਦਿਨ ਪ੍ਰਤ ਕਰਤ ਅਚਵਨੋ ਜੈਸੇ,
ਇਦਾਂ ਜਿਵੇਂ ਰੋਜ਼ ਖਾਂਦਾ ਸੀ ਉਦਾਂ ਖਿਚੜੀ ਨੀ ਖਾਣ ਨੂੰ ਮਿਲੀ।
ਇਕ ਨਿਸਾ ਗੁਰ ਟਿਗ ਛਿਤ ਪਇਓ,
ਰਾਤ ਸਤਿਗੁਰਾਂ ਦੇ ਕੋਲ ਉੱਥੇ ਡੇਰੇ ਵਿੱਚ ਰਿਹਾ।
ਅਗਲੇ ਦਿਨ ਸੋ ਆਨ ਫਲ ਗਏ,
ਅਗਲੇ ਦਿਨ ਸਵੇਰੇ ਸਵੇਰੇ ਹੀ ਇਹ ਨਗਰ ਛੱਡ ਕੇ ਚਲਾ ਗਿਆ ਹੁਕਮਨਾਥ।
ਬਛਤੇ ਲੇ ਸਾਥ ਸਿਧਾਰਾ,
ਜਿਹੜੀਆਂ ਗਊਆਂ ਬਛੜੇ ਸਨ ਸਭ ਨੂੰ ਆਪਣੇ ਨਾਲ ਲੈ ਕੇ ਚਲਾ ਗਿਆ।
ਅਪਰ ਸਮਾਜ ਤਜੀ ਹੋ ਤੈ ਸਾਰਾ,
ਬਾਕੀ ਜਿੰਨਾ ਸਮਾਨ ਸੀ ਉੱਥੇ ਹੀ ਛੱਡ ਦਿੱਤਾ, ਬਸ ਜਿਹੜੀਆਂ ਗਊਆਂ ਤੇ ਬਛੜੇ ਸਨ ਉਹ ਨਾਲ ਲੈ ਕੇ ਚਲਾ ਗਿਆ।
ਬਾਸਨ ਬਸਨ ਸਕਟ ਅਰ ਘੋਰਾ,
ਜਿੰਨੇ ਭਾਂਡੇ ਸਨ ਘੋੜੇ ਸਨ ਗੱਡੇ ਸਨ,
ਸੈਤ ਖਰਾਸ ਗਮਨ ਤੇ ਛੋਰਾ,
ਆਟੇ ਪੀਣ ਵਾਲਾ ਜਿਹੜਾ ਖਰਾਸ ਆਦਿਕ ਉਹ ਸਾਰਾ ਕੁਝ ਉੱਥੇ ਛੱਡ ਗਿਆ।
ਰਤੀਏ ਗ੍ਰਾਮ ਜਾਏ ਕਰ ਬਾਸਾ,
ਰਤੀਏ ਚਲਾ ਗਿਆ ਉੱਥੋਂ ਜਗ੍ਹਾ ਛੱਡ ਕੇ, ਉਥੋਂ ਰਤੀਏ ਪਿੰਡ ਜਾ ਕੇ ਇਹਨੇ ਵਾਸਾ ਕਰ ਲਿਆ।
ਮੈਂ ਬਖਸ਼ਾਏ ਮਿਲੇ ਹੋ ਪ੍ਰਭ ਪਾਸਾ,
ਇਹਨੇ ਆਪਣਾ ਆਪ ਬਖਸ਼ਾਇਆ ਨੀ ਸਤਿਗੁਰਾਂ ਨੂੰ ਮਿਲ ਕੇ ਵੀ ਚਲੋ ਮੇਰੇ ਕੋਲੋਂ ਭੁੱਲ ਹੋ ਗਈ ਤੇ ਮਹਾਰਾਜ ਜੀ ਕੋਲੋਂ ਬਖਸ਼ਾ ਲਵਾਂ, ਆਪਣਾ ਆਪ ਇਹਨੇ ਨਹੀਂ ਬਖਸ਼ਾਇਆ।
ਕੀਨ ਮੁਕਾਮ ਗੁਰੂ ਭਗਵਾਨ,
ਸਤਿਗੁਰੂ ਜੀ ਨੇ ਉੱਥੇ ਹੀ ਆਪਣਾ ਡੇਰਾ ਰੱਖਿਆ ਹੈ।
ਅਰੋੜਾ ਇੱਕ ਬਣਿਓ ਤਿਸ ਥਾਨ,
ਉਸੇ ਇਲਾਕੇ ਦਾ ਇੱਕ ਅਰੋੜਾ ਕੋਈ ਬਣਿਆ ਸੀ।
ਦੇਤ ਰਸਤ ਕੀਨੀ ਬੋਸੇ,
ਮਹਾਰਾਜ ਜੀ ਨੂੰ ਰਸਤ ਬਸ ਦਿੱਤੀ, ਬੜੀ ਸੇਵਾ ਕੀਤੀ।
ਖੁਸ਼ੀ ਕਰੀ ਤਿਸ ਪਰ ਗੁਰਦੇ,
ਮਹਾਰਾਜ ਜੀ ਨੇ ਬੜੀਆਂ ਖੁਸ਼ੀਆਂ ਕੀਤੀਆਂ।
ਪੂਜਤ ਪਇਓ ਨਾਥ ਕੀ ਗਾਥਾ,
ਸਤਿਗੁਰਾਂ ਨੂੰ ਉਸ ਹੁਕਮ ਨਾਥ ਬਾਰੇ ਪੁੱਛਣ ਲੱਗਾ।
ਕਹਾਂ ਕਰੀ ਰਾਵਰ ਕੇ ਸਾਥਾ,
ਅੱਜ ਵੀ ਹੁਕਮ ਨਾਥ ਨੇ ਆਪ ਜੀ ਨਾਲ ਕੀ ਕੀਤਾ ਹੈ।
ਇਸ ਥਲ ਤੇ ਉੱਠ ਕਰ ਕਿਤ ਗਏ,
ਇੱਥੋਂ ਉੱਠ ਕੇ ਅੱਗੇ ਕਿੱਥੇ ਚਲਾ ਗਿਆ ਹੈ।
ਵਸਤੂ ਬ੍ਰਿੰਦ ਸਤਿਆਗਤ ਪਇਓ,
ਸਾਰਾ ਡੇਰਾ ਭਰਿਆ ਭਰਾਇਆ ਇੱਥੇ ਹੀ ਰਹਿ ਗਿਆ, ਸਭ ਕੁਝ ਛੱਡ ਕੇ ਚਲਾ ਗਿਆ ਹੈ।
ਸੁਣ ਕੇ ਸ਼੍ਰੀ ਪ੍ਰਭ ਭੇਵ ਬਤਾਇਓ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰਾ ਭੇਦ ਉਸ ਬਣੀਏ ਨੂੰ ਦੱਸਿਆ।
ਨਿਜ ਅਜਮਤ ਤਰ ਉਰ ਗਰਬਾਇਓ,
ਮਹਾਰਾਜ ਜੀ ਕਹਿੰਦੇ ਉਹਨੇ ਆਪਣੀ ਕਰਾਮਾਤ ਨਾਲ ਹੰਕਾਰ ਰੱਖਿਆ ਹੋਇਆ ਸੀ ਮਨ ਵਿੱਚ।
ਤੀਰ ਸੰਗ ਹਮ ਐਚ ਨਿਕਾਰੀ,
ਅਸੀਂ ਆਪਣੇ ਤੀਰ ਨਾਲ ਉਹਦੀਆਂ ਸਾਰੀਆਂ ਕਰਾਮਾਤਾਂ ਖਿੱਚ ਲਈਆਂ ਸਨ।
ਉੱਠ ਕਰ ਗਇਓ ਲਾਜ ਕਰ ਪਾਰੀ,
ਉਹ ਲਾਜ ਨਾਲ ਸ਼ਰਮਿੰਦਾ ਹੋ ਕੇ ਇੱਥੋਂ ਉੱਠ ਕੇ ਚਲਾ ਗਿਆ ਹੈ।
ਮਿਲਿਓ ਨਾ ਪੁੰਨ ਐਕੇ ਬਖਸ਼ਾਇਓ,
ਆ ਕੇ ਸਾਡੇ ਕੋਲ ਆਪਣਾ ਆਪ ਨਹੀਂ ਬਖਸ਼ਾਇਆ ਤੇ ਨਾ ਹੀ ਸਾਨੂੰ ਆ ਕੇ ਮਿਲਿਆ ਹੈ।
ਹੰਕਾਰਤ ਨਿਜ ਓਜ ਗਵਾਇਓ,
ਹੰਕਾਰ ਧਾਰਨ ਕਰਕੇ ਆਪਣਾ ਸਾਰਾ ਬਲ ਗਵਾ ਕੇ ਚਲਾ ਗਿਆ। ਜੇ ਸਾਡੀ ਸ਼ਰਨ ਵਿਚ ਆ ਜਾਂਦਾ ਤਾਂ ਅਸੀਂ ਉਹਨੂੰ ਸਾਰੀਆਂ ਅਜਮਤਾਂ ਵਾਪਸ ਕਰ ਦਿੰਦੇ, ਪਰ ਉਹ ਸ਼ਰਨ ਚ ਆਇਆ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਇੱਥੋਂ ਅੱਗੇ ਚਾਲਾ ਪਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।